ਉਸਨੂੰ ਉਹਦੇ ਜ਼ਾਲਮ ਨੂੰ ਚੈਲੰਜ ਕਰ ਕਰ ਕਹਿੰਦੀਆਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਨ ਸਵਾਏ ਹੋਏ ਜ਼ਾਲਮਾਂ ਜ਼ੋਰ ਲਾ ਲਾ ਵੱਢ ਵੱਢ ਇਹ ਵੱਢੇ ਨਹੀਂ ਮੁੱਕਣੇ ਤਾਂ ਸੋਇਆਂ ਦੀ ਖੇਤੀ ਹੈ ਜਿੰਨੀ ਦਾਤੀ ਪਾਏਗਾ ਇਹਨਾਂ ਨੇ ਵੱਧਦੇ ਹੀ ਜਾਣਾ ਹੈ ਬੋਲੋ ਸਤਨਾਮ ਕਿੰਨਾ ਸਿਦਕ ਸੀ ਕਿੰਨਾ ਸਿਦਕ ਤੇ ਅੱਜ ਤਾਂ ਫਿਰ ਇਹਨੂੰ ਇਉਂ ਕਹਿਣਾ ਪੈਂਦਾ ਨਾ ਕਿਸੇ ਵੇਲੇ ਤਾਂ ਇਹ ਸੀ ਵੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਨ ਸਵਾਏ ਹੋਏ ਤੇ ਅੱਜ ਅੱਜ ਨਾ ਕੋਈ ਮੰਨੂ ਰਹਿ ਗਿਆ ਨਾ ਅਸੀਂ ਰਹਿ ਗਏ ਸੋਏ ਅੱਜ ਨਾ ਕੋਈ ਸਾਨੂੰ ਵੱਢਦਾ ਅਸੀਂ ਬਿਨ ਮਾਰੇ ਹੀ ਮੋਏ ਬੋਲੋ ਸਤਨਾਮ ਅੱਜ ਤਾਂ ਅਸੀਂ ਆਪ ਹੀ ਮਰ ਗਏ ਕੋਈ ਨੀ ਸਾਨੂੰ ਵੱਢਦਾ ਅਸੀਂ ਤਾਂ ਆਪ ਹੀ ਮਰ ਗਏ ਆਪ ਹੀ ਦਸਤਾਰਾਂ ਲਾਤੀਆਂ ਆਪ ਹੀ ਰੁਪਈਏ ਪਾ ਕੇ ਤੁਰ ਪਏ ਨਾਈ ਦੀ ਦੁਕਾਨ ਆਪ ਹੀ ਮਰ ਗਿਆ ਅੱਜ ਤਾਂ ਕੋਈ ਤਾਂ ਨੀ ਮਾਰਦਾ ਰੁਪਈਏ ਦੇ ਕੇ ਸਿੱਖੀ ਕਤਲ ਕਰਾਉਂਦੇ ਹੋ ਇਹ ਮੇਰਾ ਵੀਰ ਹੁਣ ਨਾ ਗਲਤੀ ਕਰੇ ਇਹ ਨਾ ਗਲਤੀ ਕਰਿਓ ਸੋਚੋ ਸਾਡਾ ਕੌਮੀ ਕਰੈਕਟਰ ਕੀ ਹੈ ਸਾਡਾ ਇਤਿਹਾਸ ਕੀ ਹੈ ਸਾਡਾ ਪਿਛੋਕੜ ਕੀ ਹੈ ਅਸੀਂ ਕੀ ਕਰਦੇ ਹਾਂ ਅੱਜ ਕੀ ਕਰਦੇ ਹਾਂ ਤਾਂ ਤੇ ਮੇਰਾ ਵੀਰ ਦਸਤਾਰਾਂ ਦੀ ਸੰਭਾਲ ਕਰੋ ਕੇਸਾਂ ਦੀ ਸੰਭਾਲ ਕਰੋ ਨਸ਼ੇ ਛੱਡੋ ਤੇ ਗੱਲ ਚੱਲੀ ਹੈ ਜਵਾਨੀ ਦੇ ਉੱਤੇ ਤੇ ਜਵਾਨੀ ਦਾ ਲਾਹਾ ਵੀ ਦੋਨੇ ਪਾਸੇ ਜਵਾਨੀ ਨਹੀਂ ਮਾੜੀ ਜੇ ਟੁੱਟ ਗਿਆ ਗੁਰੂ ਦਿਨ ਉਹੀ ਗੱਲ ਹਰ ਗੱਲ ਦੋਨੇ ਪਾਸੇ ਹੁੰਦੀ ਹੈ ਹਰੇਕ ਗੱਲ ਹੁਣ ਜਵਾਨੀ ਵਿੱਚ ਜੁੜ ਜਾਵੇ ਗੁਰੂ ਦੇ ਨਾਲ ਜਵਾਨੀ ਦਾ ਅਰਥ ਕੀ ਹੈ ਜੀਵਨ ਦੀ ਊਰਜਾ ਜੋਵਣ ਤੇ ਹੈ ਜੀਵਨ ਦੀ ਊਰਜਾ ਟੌਪ ਤੇ ਹੈ ਉਹਨੂੰ ਕੀ ਕਿਹਾ ਜਾਂਦਾ ਜਵਾਨੀ ਫਿਰ ਤੂੰ ਕੰਮ ਲਿਆ ਜਾ ਸਕਦਾ ਇੱਕ ਨੌਜਵਾਨ ਕਿੰਨੇ ਘੰਟੇ ਚੌਂਕੜਾ ਲਾ ਕੇ ਬਾਣੀ ਪੜ੍ਹ ਸਕਦਾ ਕਿੰਨੀ ਸੇਵਾ ਕਰ ਸਕਦਾ ਕਿੰਨੀ ਕਿੰਨਾ ਪਰਪਕਾਰ ਦੇ ਕੰਮਾਂ 'ਚ ਹਿੱਸਾ ਲੈ ਸਕਦਾ ਜਵਾਨੀ ਦੀ ਗੱਲ ਦਾ ਭਾਵ ਹੈ ਕੇਵਲ ਆਪਣੀ ਦੱਸਣ ਦਾ ਭਾਵ ਨਹੀਂ ਮੈਂ ਹਰ ਗੱਲ ਪਹਿਲਾਂ ਜ਼ਰੂਰ ਕਹਿਣਾ ਹੁੰਦਾ ਕਿਉਂਕਿ ਇੱਥੇ ਆਪਾਂ ਗੁਰਬਾਣੀ ਗੁਰਮਤਿ ਗੁਰ ਇਤਿਹਾਸ ਪਰ ਥੋੜ੍ਹਾ ਜਿਹਾ ਜਵਾਨੀ ਭਾਵ ਚੱਕ ਜੂ ਦੱਸਣਾ ਪੈਂਦਾ ਜਦੋਂ ਜਾਨੀ ਕਿ ਭਰ ਜਵਾਨੀ ਦੇ ਵਿੱਚ ਗੁਰਮੁਖਾਂ ਨੇ ਗੁਰੂ ਨਾਲ ਜੋੜਿਆ ਮੈਂ ਤਕਰੀਬਨ ਗੁਰੂ ਕੇ ਲੰਗਰ ਦੇ ਸਾਰੇ ਕੜਾਹੇ ਸਾਰੇ ਭਾਂਡੇ ਇਕੱਲਾ ਹੀ ਮਾਂਜ ਲੈਂਦਾ ਹੁੰਦਾ ਸੀ ਮੈਨੂੰ ਇਹ ਲੱਗਦਾ ਨਾ ਵੀ ਕੋਈ ਹੋਰ ਨਾ ਲੱਗ ਜੇ ਕਿਤੇ ਹੋਰ ਨਾ ਲੱਗ ਜੇ ਇਕੱਲੇ ਨੀ ਫਿਰ ਲੰਗਰ ਸੰਭਰ ਦੇਣਾ ਇਕੱਲੇ ਨੀ ਕੜਾਹੇ ਮਾਂਜਦੇ ਨੇ ਭੱਜ ਭੱਜ ਕੇ ਛਾਲਾ ਮਾਰ ਕੇ ਕੜਾਹਾਂ 'ਚ ਵੜ ਜਾਣਾ ਦੂਜੇ ਨੂੰ ਕਹਿਣਾ ਤੁਸੀਂ ਯਾਰ ਹੋਰ ਕੰਮ ਕਰ ਲਓ ਯਾਰ ਤਾਂ ਮੈਨੂੰ ਇਕੱਲਾ ਹੀ ਮਾਂਜੋ ਮਤਲਬ ਏਦਾਂ ਰਹਿਣਾ ਵੀ ਕਿਤੇ ਹੋਰ ਨਾ ਕੋਈ ਭਾਂਡਾ ਮਾਂਜ ਜੇ ਗੱਲ ਚੱਲੀ ਹੈ ਜਵਾਨੀ ਸੇਵਾ ਤੇ ਜੇ ਕਿਤੇ ਜਾਣੀ ਕਿ ਗੱਲ ਜਵਾਨੀ ਦੀ ਹੈ ਜੀ ਤੁਸੀਂ ਵੀ ਕਰ ਸਕਦੇ ਮੇਰਾ ਭਾਵ ਹੈ ਜਵਾਨੀ ਦੀ ਸਾਂਭਣ ਨੂੰ ਤੇ ਫਿਰ ਜੇ ਕਿਤੇ ਜਾਣੀ ਕਿ ਅਖੰਡ ਪਾਠ ਸਾਹਿਬ ਦੀ ਗੱਲ ਹੁੰਦੀ ਫਿਰ ਉੱਥੇ ਮੇਰੀ ਫੀਸ ਪਤਾ ਕੀ ਹੁੰਦੀ ਸੀ ਵੀ ਮੈਨੂੰ ਕਿਸੇ ਨੇ ਠਾਉਣਾ ਨਹੀਂ ਤੇ ਤਕਰੀਬਨ ਮੱਧ ਤੱਕ ਮੈਂ ਆਰਾਮ ਦੇ ਨਾਲ ਹੀ ਬੈਠਾ ਰਹਿੰਦਾ ਮੱਧ ਤੱਕ ਆਰਾਮ ਨਾਲ ਹੀ ਕਿ ਤੁਸੀਂ ਵੀ ਕਰ ਗੱਲ ਜਵਾਨੀ ਦੱਸਣ ਦਾ ਜਵਾਨੀ ਇਹੀ ਸਾਡੇ ਨਾਲ ਦੇ ਨੌਜਵਾਨ ਸੀ ਜਿਹੜੇ ਮਾਰਦੇ ਛੜੱਪੇ ਜਾਂਦੇ ਸੀ ਸਿਨੇਮਿਆਂ ਨੂੰ ਕਦੇ ਮਾਰਦੇ ਸੀ ਸ਼ਾਲਾ ਇੱਧਰ ਨੂੰ ਕਦੇ ਇੱਧਰ ਨੂੰ ਤਾਂ ਤੇ ਕਹਿਣ ਦਾ ਭਾਵ ਜਵਾਨੀ ਤੇ ਉਦੋਂ ਜਾਨੀ ਕਿ ਤਕਰੀਬਨ ਕਿਉਂਕਿ ਜਵਾਨੀ ਜਾਨੀ ਕਿ ਇਹਦੇ ਵਿੱਚ ਸੁਰਤ ਸੁੱਤੀ ਹੁੰਦੀ ਹੈ ਤਕਰੀਬਨ ਖੈਰ ਮੈਨੂੰ ਸਾਡੇ ਨਾਲ ਦੇ ਜਿਹੜੇ ਕਲਾਸ ਫੈਲੋ ਸੀ ਕਾਲਜ ਦੇ ਤਕਰੀਬਨ ਮੈਨੂੰ ਮੂਰਖੀ ਕਹਿੰਦੇ ਹੁੰਦੇ ਸੀ ਤਕਰੀਬਨ ਤਕਰੀਬਨ ਕਮਲਾ ਹੈ ਵੀ ਕਮਲਾ ਹੈ ਤਾਂ ਕਿਉਂਕਿ ਥੋੜ੍ਹਾ ਜਿਹਾ ਕੁਛ ਇੱਦਾਂ ਦਾ ਮਾਹੌਲ ਹੁੰਦਾ ਮੈਡੀਕਲ ਲਾਈਨ ਦਾ ਖਾਸ ਹੀ ਮਾਹੌਲ ਇੱਦਾਂ ਦਾ ਹੁੰਦਾ ਵੀ ਇਹ ਤਾਂ ਕਮਲਾ ਹੈ ਜੇ ਫਰਜ਼ ਕਰੋ ਕੋਈ ਲੈਕਚਰ ਮਿਸ ਪ੍ਰੋਫੈਸਰ ਨਹੀਂ ਆਇਆ ਆਪਾਂ ਪਾਠ ਕਰਨ ਲੱਗ ਪੈਣਾ ਉਹ ਕਈ ਵਾਰੀ ਪਿੱਛੋਂ ਤੋਂ ਉਂਗਲਾਂ ਕਰ ਕਰ ਗੱਲਾਂ ਕਰਦੇ ਨਹੀਂ ਕਮਲਾ ਕਹਿੰਦੇ ਕਮਲਾ ਹੈ ਲੈਕਚਰ ਦੇ ਕਲਾਸ ਰੂਮ 'ਚ ਵੀ ਪਾਠ ਹੋਏ ਨੇ ਕਮਲਾ ਕਿਸੇ ਦਾ ਦੱਸੋ ਨਾ ਗੱਲ ਨਾ ਹੋਰ ਤਾਂ ਤੇ ਇਹ ਮੈਂ ਨੌਜਵਾਨਾਂ 'ਤੇ ਗੱਲ ਕੀਤੀ ਹੈ ਨੌਜਵਾਨ ਅੱਜ ਵੀ ਬੜੇ ਨੇ ਇੱਕ ਮੈਨੂੰ ਨੌਜਵਾਨ ਮਿਲਿਆ ਥੋੜ੍ਹੇ ਦਿਨ ਹੋ ਗਏ ਕੇਸਾਂ ਧਾਰੀ ਵਧੀਆ ਸਿੰਘ ਆ ਜਾਣੀ ਕਿ ਪਰਸੋਂ ਜਵਾਨੀ ਦੀਆਂ ਗੱਲਾਂ ਦੱਸਦੇ ਆ ਕਹਿੰਦਾ ਜੀ ਮੈਂ ਜੇ ਸਕੂਲ 'ਚ ਪੜ੍ਹਦਾ ਨਾ ਜਿਹੜੇ 'ਚ ਮੈਂ ਨਾਂ ਕਾਹਨੂੰ ਲੈਣਾ ਹੁਣ ਕਹਿੰਦਾ ਜੀ ਉੱਥੇ ਨਾ ਮੈਨੂੰ ਮਖੌਲ ਜੇ ਕਰਦੇ ਆ ਦੇਖੋ ਅੱਜ ਵਿਗੜੇ ਹੋਏ ਵੀ ਕੇਸਾਂ ਧਾਰੀ ਹੈ ਨਾ ਕਹਿੰਦੇ ਜਿਹੜੇ ਦੂਜੇ ਨੇ ਕਹਿੰਦਾ ਮੈਨੂੰ ਕੱਦੂ ਹਜਾਮਤ ਵਾਲੇ ਨਾ ਮਖੌਲ ਜਿਹਾ ਕਰਦੇ ਆ ਮੈਂ ਕੀ ਕਹਿੰਦੇ ਆ ਕਹਿੰਦੇ ਤੂੰ ਤਾਂ ਹੋਰ ਹੀ ਬਾਬਾ ਜਿਹਾ ਬਣਿਆ ਫਿਰਦਾ ਹੈ ਉਹ ਤਾਂ ਸੋਹਣੇ ਨਹੀਂ ਲੱਗਦਾ ਤੂੰ ਸੋਹਣੀ ਲਾਉਂਦਾ ਤੇਰੇ ਦਾ ਉਹ ਤਾਂ ਇੱਦਾਂ ਹੀ ਬੋਲਦੇ ਨਾ ਤੇਰਾ ਦੌੜਾ ਜਿਹਾ ਤਾਂ ਸੋਹਣੀ ਨਹੀਂ ਲੱਗਦਾ ਤੇਰੇ ਤੂੰ ਤਾਂ ਹੋਰ ਹੀ ਕਹਿੰਦਾ ਫਿਰ ਮੈਂ ਕਿਵੇਂ ਕਰਾਂ ਹੁਣ ਜਿਹੇ ਜਿਹਾ ਕੋਈ ਕਹਿੰਦਾ ਜਵਾਬ ਉਹ ਜਿਹਾ ਦੇਣਾ ਪੈਂਦਾ ਨਾ ਮੈਂ ਉਹਨੂੰ ਸਿਖਾਤਾ ਮੈਂ ਜੋ ਤੈਨੂੰ ਹੁਣ ਕਿਹਾ ਨਾ ਕਿਸੇ ਨੇ ਵੀ ਤੂੰ ਤਾਂ ਸੋਹਣਾ ਜਿਹਾ ਨਹੀਂ ਲੱਗਦਾ جہے کہ کوئی اپنے مطابق اپنا مطلب نہیں کسی کی پڑھائی پر جدو یہ تین کسی نے کہا بھی تا سونا نہیں لگتا کی بنیا فرد تہ دیں بھائی گدڑا سیر سونا نہیں لگتا ہوں بولو سات نام گدڑا نا سیر ہے جہاں یہ سونا نہیں لگتا ہوں بچے سن لو جی سنو کوئی کہے جن کے سات نہیں بیٹھے ہے سکولوں کا ماحول ہے میں رمجا دینا ہوں رمج روپ چ گل کہنا ہوں ہرک دستانت بھاو چج ماحول بنے نا جی سنو کدو ہجامت والے کہن بھی تھی سونے نہیں لگتے تو تھی کہہ دیا کرو شیر گدڑا سونا نہیں لگتا ہوں شیر گدڑا سونا جی تمہیں کوئی کہے بھی آ جاؤ اکا ہی کہہ دینا نائی دکان جانے کے ستر آ جاؤ سوڈی بھی ہجام تکرا لے گی ہولی جی ہو جاؤ گے ایک چلدی گلیں یہ ادو تھی کی جواب دینا بھی ہجامت تو بھیڈاں دی ہوندی ہے شیراں دی نہیں ہوندی بولو سات نام یہ بچوں نے پرویار کیتا میں وہ تھی جواب دینا ٹھیک ہے نا بھی ہجامت شیراں دی نہیں ہوندی ہجامت بھیڈاں دی ہوندی ہے کہ جاؤ کہ شیر نہیں جاندا ہوندا جاؤ پھر مڑ کے نہیں سنو بولنا مڑ کے نہیں کچھ کہنا کسے نے رہو بچار یہ سکولوں چ ماحول بنیا ہوا تو کی بابا جا بن گیا تو فلانا بن گیا تو تمکا بن گیا ادا یہاں گلوں مان ہونا چاہیے تین آوازوں والے کا پت ہاں مان ہونا بھول گیا مان تو مان کی گل لا لو دنیاوی مان بتھیرا ہوں دیکھو سکول کسی بچے نو کوئی پوچھتا انٹروڈکشن کہہ لو جس ویلے کوئی جان پچھان بھی کاکا اس ویلے بچہ پتا کی کرتا اپنا نام دس کے نا ساؤن آف کہہ کے اپنے پتا کا رینک پہلے لا مگر پتا کا نام دستا کیوں اپنے پتا کے رینک سے مان ہے نا وہ اپنے پتا کا رینک پہلے لا فرض کرو کوئی بھی جانے کسی کا لڑکا ہے وہ سن آف کہہ کے پہلے اپنے پتا کا رینک انہوں مان ہے تو پھر تینوں نہیں مان تیرے پانچ کتاری بانا سجایا ہوئے داڑا پرکاش ہوئے تے دستار سجائی ہوئے تینوں مان ہونا چاہیے بھی میں پتاں دے دانی دا پت ہے بولو سات نام جنہ نے سڈے اتوں چارے پت قربان کر کے چار بندی پتر قربان کر کے سڈے تو چار بندی پتر قربان کر کے سڈے تو وار کے سانو اپنی گود پا کے اپنے نادی پتر بنایا بولو سات نام اڈاپٹ کیتا نادی پتر کہہ لو اڈاپٹ کیتا سانو گود پایا اپنے چارے وار کے ایک نہیں رکھیا کیونکہ جی ایک رکھ کے گود پاؤں پھر تو ایجی ہو جاتا بھی تو بڑے جیل ہے تو ہے آپ دے پہلا چارے بارے اپنی گود خالی کی پھر سانو گود پایا بولو سات نام پھر کہ ان پتر کے سیس پار وار دیے ست چار چار موئے تا کیا ہوا جیوت کئی ہزار وارنے کی گل تو بہت دسی ہے نا بھی ان پتر سیس پر وار دیے وارنے تو جان دے نا آپ دنیا والے کی کرتے ہاں سارے آپ اپاں پتاں اتوں دی روپیے وار دیں اپاں سارے میں بھی بچے ہی ہیں اپنی گل کہ وہ ارتھ کی ہو گیا بھلا ویاہ ویلے آپ پت اتوں کی روپیے وار دیں ہاں روپیے کے وارنے وارنے کا کی ارتھ ہو گیا بھلا روپیے وارے وہ تو سیدھا ارتھ بن گیا بھی پت تو سانو مایا تو ود پیارا جہی چیز واری جائے وہ تش منیا جاتا جہی اتوں کی واری جائے وہ مہان منیا جاتا ہے پت تو مایا وار دیتی بھاو کہ پت تیرے مقابلے مایا تو سارے لیے تچھ ہے تچھ تو سانو مایا تو بھی ود پیا رہا ہے وارنے کا ارتھ یہ بن گیا نا ہوں آپ پتوں تو روپیے وار دے ہیں تو واجا والے نے اپنے تو پت وار دیتے بولو والے نے پت وارے ایسا پیار کیا وہ ارتھ کی بن گیا بھلا اپنے تو پت وارنے کا بھلا بھی گرسکھو تھی تو مینو پتوں تو بھی ود پیارے لگتے ہیں بولو سات نام وہ ارتھ ہی بن گیا اتنے سمبودن بھائیوں ہو گیا میں بھلیخا کھ دے ان پتر نے کہ سیس پر سارے چاہے بیبیاں چاہے بھائی ہے تمہوں گرو جی نے پتا لاڑنا کی کہا کہ دینا سمجھو بھی کلے سنگھوں پت کہا یہ میں بھلیخا کھ جا تمہوں کور کہا گرو جی نے ہر بیبی کے نام مگر کور لگنا کور کا ارتھ کی ہوتا ہے چھوٹا راج کمار کور کا ارتھ کی ہوتا ہے جی ایک باپ اپنی دھی نو لاڑنا کہہ دینا یہ لاڑ دے لفظ ہوں ایک باپ اپنی دھی نو لاڑنا کہہ دینا تو میرا چھوٹا پت ہے ایویں ایک گرو گوبند سنگھ صاحب جی تمہیں کی کہیں ہر بیبی دے نو پیچھے کور لگے گا تو ساڈے چھوٹے راج کمار ہے بولو ست نام تمہیں چھوٹے پت کہہ لاڑنا ਕਹਿੰਦੇ ਜਿੱਥੇ ਗੁਰਸਿੱਖ ਸਾਡੇ ਵੱਡੇ ਪੁੱਤ ਹੈ ਉੱਥੇ ਬੀਬੀਆਂ ਕੌਰ ਸਾਡੇ ਛੋਟੇ ਰਾਜਕੁਮਾਰ ਹੈ, ਛੋਟੇ ਰਾਜਕੁਮਾਰ ਤਾਂ ਤੇ ਤੁਸੀਂ ਅੰਮ੍ਰਿਤ ਛਕੇ ਸਿੰਘਣੀਆਂ ਸੱਜਣੇ ਸਤਿਗੁਰਾਂ ਦੇ ਕੌਰ ਬਣਨਾ, ਛੋਟੇ ਰਾਜਕੁਮਾਰ ਬਣਨੇ ਤੇ ਸਿੰਘ ਸੱਜਣੇ ਗੁਰਮੁਖ ਪਿਆਰਿਆਂ ਨੇ ਤਾਂ ਤੇ ਜਿਨ੍ਹਾਂ ਨੇ ਸਾਡੇ ਉੱਤੋਂ ਦੀ ਐਸੇ ਸਤਿਗੁਰੂ ਜਿਨ੍ਹਾਂ ਨੇ ਸਾਡੇ ਉੱਤੋਂ ਦੀ ਪੁੱਤ ਵਾਰ ਦਿੱਤੇ। ਪੁੱਤਾਂ ਦੇ ਵਾਰ ਨੇ ਅੱਜ ਦੁਨੀਆਂ ਦੇ ਇਤਿਹਾਸ ਵਿੱਚ ਦੱਸੋ ਕੀਤੇ ਕਿਸੇ ਨੇ? ਪੁੱਤਾਂ ਦੇ ਵਾਰ ਨੇ ਕਰਨ ਵਾਲਾ ਹੈ ਕੋਈ ਜਿਹਨਾਂ ਨੇ ਆਪਣੇ ਪਿਆਰੇ ਗੁਰਸਿੱਖਾਂ ਤੋਂ ਸੰਗਤਾਂ ਤੋਂ ਪੁੱਤਰਾਂ ਦੇ ਵਾਰ ਨੇ ਕੀਤੇ? ਪਰ ਅਫਸੋਸ ਨਾਲ ਕਹਿਣਾ ਪੈਂਦਾ, ਦੁਨੀਆਂ ਵਾਰਦੀ ਏ ਨੋਟ ਪੁੱਤਰਾਂ ਤੋਂ, ਬਾਜਾਂ ਵਾਲੇ ਨੇ ਸਿੱਖਾਂ ਤੋਂ ਪੁੱਤ ਵਾਰੇ, ਸਿੱਖਾਂ ਨੂੰ ਛੱਡ ਕੇ ਤੂੰ ਕੱਚੇ ਪਿੱਲੇ ਜੇ ਗੁਰੂ ਬਣਾ ਲਏ। ਬੋਲੋ ਸਤਨਾਮ। ਸਮਝ ਲਿਓ ਕਾਫੀ ਹੈ, ਹੁਣ ਵਾਲਿਆਂ ਨੂੰ ਪਿਤਾ ਦਾ ਨਹੀਂ ਪਤਾ। ਪਿਤਾ ਕੌਣ? ਜਿਹਨਾਂ ਨੇ ਸਾਡੇ ਉੱਤੋਂ ਦੀ ਪੁੱਤ ਵਾਰੇ। ਆ ਗੱਲ ਯਾਦ ਰੱਖਿਓ ਕਿਹੜੀ, ਦੁਨੀਆਂ ਵਾਰਦੀ ਏ ਨੋਟ ਪੁੱਤਰਾਂ ਤੋਂ, ਬਾਜਾਂ ਵਾਲੇ ਨੇ ਸਿੱਖਾਂ ਤੋਂ ਪੁੱਤ ਵਾਰੇ, ਸਿੱਖਾਂ ਐਸੇ ਪਿਤਾ ਨੂੰ ਛੱਡ ਕੇ ਤੂੰ ਕੱਚੇ ਪਿੱਲੇ ਜੇ ਗੁਰੂ ਬਣਾ ਲਏ। ਬੋਲੋ ਸਤਨਾਮ। ਸਮਝ ਲਿਓ ਕਾਫੀ ਹੈ, ਹੁਣ ਵਾਲਿਆਂ ਨੂੰ ਪਿਤਾ ਦਾ ਨਹੀਂ ਪਤਾ। ਪਿਤਾ ਕੌਣ? ਜਿਹਨਾਂ ਨੇ ਸਾਡੇ ਉੱਤੋਂ ਦੀ ਪੁੱਤ ਵਾਰੇ। ਆ ਗੱਲ ਯਾਦ ਰੱਖਿਓ ਕਿਹੜੀ, ਸਾਡਾ ਵਿਰਸਾ ਪਛਾਣੋ। ਤਾਂ ਤੇ ਇੱਦਾਂ ਜਾਣੀ ਕਿ ਐਸੇ ਪਿਤਾ ਦੇ ਪੁੱਤ ਬਣਨੇ ਜਿਹਨਾਂ ਨੇ ਸਾਡੇ ਵਾਸਤੇ ਪੁੱਤ ਵਾਰੇ। ਗੱਲ ਚੱਲੀ ਸੀ ਜਵਾਨੀ ਭਟਕ ਨਾ ਜਾਇਓ, ਨਾਲ ਨਾਲ ਸਾਰਿਆਂ ਨੂੰ ਗੱਲ ਚੱਲ ਪਈ ਸੀ ਕਿ ਐਸੇ ਪਿਤਾ ਦੇ ਪੁੱਤ ਮਾਣ ਦੀ ਗੱਲ ਚੱਲੀ ਸੀ, ਮਾਣ ਕਿ ਸਾਨੂੰ ਇਹ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਗੁਰੂ ਜੀ ਨੇ ਆਪਣੇ ਪੁੱਤ ਵਾਰ ਕੇ ਸਾਨੂੰ ਪੁੱਤ ਬਣਾਇਆ। ਪਿਤਾ ਕਹਾਉਣਾ ਸੌਖਾ ਨਹੀਂ ਪਿਆ, ਪਹਿਲਾਂ ਚਾਰੇ ਪੁੱਤ ਵਾਰੇ ਹੈ, ਚਾਰੇ ਪੁੱਤ ਵਾਰੇ ਆ ਸਾਡੇ ਉੱਪਰ ਦੀ, ਤਾਂਹੀਓ ਪਿਤਾ ਜੀ ਕਹਿਣੇ ਐ। ਤੇ ਮੈਂ ਇੱਕ ਗੱਲ ਕਿਤ ਕਹਿਣਾ ਹੁੰਦਾ ਵੀ ਜਿਹੜਾ ਸਿੱਖ ਕਹਾਉਣ ਵਾਲਾ ਬਾਜਾਂ ਵਾਲੇ ਦਾ ਪੁੱਤ ਨਹੀਂ ਬਣਿਆ, ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਦਾ ਬਣ ਗਿਆ ਹੋਊਗਾ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਦਾ ਬਣ ਗਿਆ ਹੋਊ, ਸਸਤਾ ਰੱਬ ਭਾਲਦਾ ਹੋਊਗਾ ਵੀ ਆਹ ਵਧੀਆ ਯਾਰ, ਨਾ ਕੇਸ ਰੱਖਣੇ ਪੈਣ, ਨਾ ਤਮਾਕੂ ਛੱਡਣਾ ਪਵੇ, ਨਾ ਕੋਈ ਰਹਿਤ, ਨਾ ਕੋਈ ਨਿਤਨੇਮ, ਨਾ ਨਹਾਉਣਾ ਪਵੇ, ਨਾ ਉੱਠਣਾ ਪਵੇ। ਕਹਿੰਦੇ ਆ ਸਸਤਾ ਕੰਮ ਵਧੀਆ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਰਹੋ ਵਿਚਾਰ ਤਾਂ ਤੇ ਵਿਰਸੇ ਨੂੰ ਪਛਾਣੋ, ਵਿਰਸੇ ਨੂੰ ਪਛਾਣੋ। ਉਹ ਸਮਾਂ ਸੀ ਜਦੋਂ ਜਾਣੀ ਕਿ ਦੇਖਦੇ ਗੋਲੀ ਮਾਰਨ ਦਾ ਹੁਕਮ, ਉਦੋਂ ਸਿੱਖੀ ਸਿਦਕ ਤੋਂ ਡੋਲੇ। ਤੇ ਨਿੱਤ ਅਰਦਾਸ ਦੇ ਵਿੱਚ ਆਪਾਂ ਯਾਦ ਕਰਦੇ ਹਾਂ ਅਸੀਂ ਮਹਾਨ ਸਿੰਘਾਂ ਨੂੰ, ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ, ਲੁਹਾਈਆਂ ਤਨ ਆਰਿਆਂ ਨਾਲ, ਚਰਵਾਏ ਚਰਖੜੀਆਂ ਤੇ ਚੜ੍ਹੇ ਸਿੱਖੀ ਤੋਂ ਡੋਲੇ। ਪਰ ਚਰਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਸਿਦਕ ਨਹੀਂ ਹਾਰਿਆ। ਫਿਰ ਮੀਰ ਮਨੂ ਦੀ ਜੇਲ੍ਹ ਚ ਬੀਬੀਆਂ ਭੈਣਾਂ ਨੇ ਸਵਾ ਸਵਾ ਮਨ ਦੇ ਪੀਸੇ ਨੇ ਪੀਸੇ, ਖੰਨਾ ਖੰਨਾ ਪ੍ਰਸ਼ਾਦੇ ਤੇ ਗੁਜ਼ਾਰਾ ਕੀਤਾ, ਪੁੱਤਰਾਂ ਦੇ ਟੋਟੇ ਕਰਵਾ ਝੋਲੀਆਂ ਚ ਪਵਾਏ, ਆਂਦਰਾਂ ਦੇ ਹਾਰ ਗਲਾਂ ਚ ਪਵਾਏ, ਸੀ ਧੱਕਣਾ ਉਚਾਰਿਆ, ਐਸਾ ਸਿਦਕ। ਪਰ ਇੱਕ ਗੱਲ ਭੈਣਾਂ ਨੂੰ ਵੀ ਕਹਿ ਜਾਵਾਂ, ਅਫਸੋਸ ਕਹਿਣ ਤੋਂ ਪਹਿਲਾਂ ਗੱਲ ਕਹਿਣੀ ਪੈਂਦੀ ਹੈ, ਕਦੇ ਸਮਾਂ ਸੀ ਜਿਹਨਾਂ ਬੀਬੀਆਂ ਨੇ ਸਵਾ ਸਵਾ ਮਨ ਦੇ ਪੀਸਣੇ ਪੀਸੇ ਤੇ ਪੁੱਤਰਾਂ ਦੇ ਟੋਟੇ ਝੋਲੀਆਂ ਚ ਪਵਾ ਕੇ ਵੀ ਸਿਦਕ ਨਹੀਂ ਹਾਰਿਆ। ਧੰਨ ਸੀ ਉਹ ਅੰਮ੍ਰਿਤਧਾਰੀ ਸਿੰਘਣੀਆਂ, ਸਵਾ ਸਵਾ ਮਨ ਦੇ ਪੀਸਣੇ ਪੀਸੇ ਪੁੱਤਰਾਂ ਦੇ ਟੋਟੇ ਝੋਲੀਆਂ ਚ ਪਵਾਏ, ਸਿਦਕ ਤੋਂ ਹੀ ਡੋਲੀਆਂ। ਇੱਕ ਪਾਸੇ ਉਹ ਤੇ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਕੀ ਕਹਿੰਦੇ ਆ ਵਾਹਿਗੁਰੂ, ਉਹੇ ਜਾਂ ਐਸੇ ਮਹਾਨ ਜੀਵਨ ਵਾਲਿਆਂ ਦਾ ਧਿਆਨ ਧਰ ਕੇ ਵਾਹਿਗੁਰੂ ਯਾਦ ਆਉਂਦਾ ਨਾ। ਤੇ ਅੱਜ ਤਾਂ ਫਿਰ ਮਾਫ਼ ਕਰਨਾ ਕਹਿਣਾ ਪੈਂਦਾ, ਜਿਨ੍ਹਾਂ ਬੀਬੀਆਂ ਨੇ ਸਵਾ ਸਵਾ ਮਨ ਪਾਊਡਰ ਲਾਈ, ਵਿਹੋਤੀ ਪਾਰਲਾਂ ਤੇ ਜਾ ਕੇ ਪ੍ਰਵਟੇ ਮਨਵਾਏ। ਐਸੀਆਂ ਬੀਬੀਆਂ ਦੀ ਖੋਟੀ ਕਮਾਈ ਵੱਲ ਵੇਖ ਕੇ ਕਹੋ ਜੀ ਦਿਲ ਫਿੱਟੇ ਮੂੰਹ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਮਾਫ਼ ਕਰਨਾ, ਮਾਫ਼ ਕਰ ਦੇਣਾ। ਕੀ ਜੀਵਨ ਹੈ ਸਾਡਾ, ਸਿੱਖ ਦੀ ਧੀ ਜਾ ਕੇ ਵਿਹੋਤੀ ਪਾਰਲਾਂ ਦੇ ਉੱਤੇ, ਸੋਚੋ ਜੀਵਨ ਸਾਡਾ। ਅਫਸੋਸ, ਇਦੂ ਬਾਅਦ ਇਹ ਗਲਤੀ ਨਾ ਕਰਿਓ, ਇਦੂ ਬਾਅਦ ਇਹ ਗਲਤੀ ਨਾ ਕਰਿਓ। ਚਲੋ ਪਿਛਲੀ ਮਾਫ਼ੀ ਮੰਗ ਜਿਓ, ਫਿਰ ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ, ਸਤਿਗੁਰੂ ਤੋਂ ਮੰਗਣੀ ਹੈ, ਸਤਸੰਗਤ ਨਾਲ ਰਲਾਵਾ। ਇਹ ਛੱਡ ਦਿਓ, ਅੱਜ ਸਿੱਖਾਂ ਦੀਆਂ ਧੀਆਂ ਵੀ ਵਿਹੋਤੀਆਂ ਪਾਰਲਾਂ 'ਤੇ ਜਾਂਦੀਆਂ, ਪਰ ਵੱਟਿਆਂ ਦੀ ਕਾਂਟ ਛਾਂਟ ਕਰਵਾਉਣੀ ਅਤੇ ਐਵੇਂ ਬਿਨਾਂ ਗੱਲ ਤੋਂ ਪਾਊਡਰ ਥੱਪੀ ਜਾਣੇ, ਛੱਡ ਦਿਓ ਇਹ ਗੱਲ। ਬਣੋ ਉਹ ਜਿਹਨਾਂ ਦਾ ਸਵਾ ਸਵਾ ਮੰਨਦੇ, ਐਸੀਆਂ ਬੀਬੀਆਂ ਦੇ ਜੀਵਨ ਤੋਂ ਸੇਧ ਲੈ ਕੇ ਮਹਾਨ ਜੀਵਨ ਬਣਾਓ, ਰਹੋ ਵਿਚਾਰ। ਤਾਂ ਤੇ ਜੋ ਚੋਟ ਵਾਲੀ ਲਫ਼ਜ਼ ਹੈ, ਮੈਂ ਕਿਸੇ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਫਿਰ ਹੀ ਭਲਾ ਹੁੰਦਾ, ਰਹੋ ਵਿਚਾਰ। ਤਾਂ ਤੇ ਗੱਲ ਚੱਲਦੀ ਸੀ, ਨੌਜਵਾਨਾਂ ਨੂੰ ਪਹਿਲਾਂ ਕਹਿਤਾ, ਨੌਜਵਾਨਾਂ ਨੂੰ ਪਹਿਲਾਂ ਪੁੱਛ ਲਿਆ। ਤਾਂ ਤੇ ਇੱਦਾਂ ਭਾਈ ਨੌਜਵਾਨੋ, ਨਾਲੇ ਭੈਣਾਂ ਨਾਲੇ ਭਾਈ, ਚਾਹੇ ਨੌਜਵਾਨ ਭਾਈ ਹੈ ਚਾਹੇ ਭੈਣ ਹੈ, ਤਾਂ ਤੇ ਆਪਣਾ ਜੀਵਨ ਬਣਾਓ, ਗੁਰਮਤ ਨਾਲ ਜੁੜੋ, ਬਾਣੀ ਬਾਣੀ ਨਾਲ ਜੁੜੋ। ਇਹ ਜਵਾਨੀ ਦਾ ਲਾਹਾ ਵੀ ਬੜਾ ਹੈ, ਕਿਉਂਕਿ ਸਰੀਰ ਦੀ ਤਾਕਤ ਬੜੀ ਹੁੰਦੀ ਹੈ, ਅਤੇ ਜੇ ਜੁੜ ਜਾਵੇ ਤਾਂ ਇਹ ਜਵਾਨੀ ਪੱਟ ਦਿੰਦੀ ਹੈ। ਹੁਣ ਤੁਸੀਂ ਦੇਖਣਾ ਵੀ ਜਵਾਨੀ ਦੀ ਸ਼ਕਤੀ ਨੂੰ ਅੰਮ੍ਰਿਤ ਬਣਾ ਕੇ ਵਰਤਣਾ ਕਿ ਜਵਾਨੀ ਦੀ ਸ਼ਕਤੀ ਨੂੰ ਜ਼ਹਿਰ ਬਣਾ ਕੇ ਵਰਤਣਾ। ਸਤਨਾਮ ਬਸ ਵੇਖਿਆ, ਅੰਮ੍ਰਿਤ ਏਕ ਹੈ, ਇੱਕੋ ਹੀ ਹੈ, ਜ਼ਹਿਰ ਤੇ ਅੰਮ੍ਰਿਤ ਇੱਕੋ ਹੀ ਹੈ। ਤੁਸੀਂ ਦੇਖ ਲਓ ਜਵਾਨੀ ਨੂੰ ਜ਼ਹਿਰ ਬਣਾਉਣਾ ਕਿ ਅੰਮ੍ਰਿਤ ਬਣਾਉਣਾ, ਵੀ ਤੁਸੀਂ ਵੇਖ ਲਓ ਹੁਣ। ਤਾਂ ਤੈਨੂੰ ਅੰਮ੍ਰਿਤ ਬਣਾ ਕੇ ਵਰਤ ਲਓ ਇਸ ਜਵਾਨੀ ਦੀ ਸ਼ਕਤੀ ਨੂੰ, ਤੇ ਟੁੱਟ ਗਏ ਤਾਂ ਫਿਰ ਤਾਂ ਯਾਦ ਰੱਖਿਓ, ਰਹੋ ਵਿਚਾਰ। ਇਹ ਪੁਆਇੰਟ ਨਾ ਭੁੱਲਿਓ, ਜਵਾਨੀ ਦਾ ਪੱਟਿਆ ਮੁੜ ਕੇ ਰਾਸ ਨਹੀਂ ਆਉਂਦਾ। ਬਸ ਤਾਂ ਤੇ ਆਓ ਫਿਰ ਉਹ ਗੱਲ ਨੂੰ ਹੁਣ ਅੱਗੇ ਤੋਰੀਏ। ਪਲਾ ਸਿਰੇ ਲਾਵਾਂ ਮੈਂ, ਜੋ ਜਾਣੈ ਮੈਂ ਜੋਵਨ ਵੰਤ, ਸੋ ਹੋਵਤ ਵਿਸਟਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ। ਜਿਹੜਾ ਆਪਣੇ ਆਪ ਨੂੰ ਕਰਮਵੰਤ, ਜਾਨੀ ਕਿ ਕੋਈ ਕਰਮ ਕਰਕੇ ਦਾ ਮਾਣ ਕਰਦਾ ਵੀ ਮੈਂ ਭਾਵ ਕੇ ਚੰਗੇ ਬਣਨਾ, ਚੰਗੀ ਗੱਲ ਹੈ, ਪਰ ਚੰਗੇ ਹੋਣ ਦਾ ਮਾਣ ਵੀ ਨਹੀਂ ਕਰਨਾ। ਬੋਲੋ ਸਤਨਾਮ। ਫਿਰ ਕੀ ਹੁੰਦਾ ਕਬੀਰ, ਮਾਇਆ ਤਜੀ ਤੱਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਹੇ, ਮਾਣ ਮੁਨੀ ਮੁਨ ਵਰਗਲੇ ਮਾਣ ਸਭੈ ਕਹੋ। ਫਿਰ ਇਹ ਖਾ ਜਾਂਦਾ, ਕਹਿੰਦੇ ਮੇਰੇ ਵਰਗਾ ਕਿਹੜਾ, ਸਾਰਿਆਂ ਨੂੰ ਸੁਚੇਤ ਹੋਣਾ, ਮਾੜੇ ਨਹੀਂ ਬਣਨਾ, ਬਣਨਾ ਚੰਗੇ ਹੀ ਹੈ ਪਰ ਮਾਣ ਨਹੀਂ ਕਰਨਾ, ਅੰਦਰ ਭਾਵ ਇਹੀ ਰੱਖਣਾ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਾਣ ਵਤ ਨਾਨਕ ਤਾਰੇ ਸੋਏ। ਕਬੀਰ ਸਭ ਤੇ ਹਮ ਬੁਰੇ, ਜੇ ਬੁਰਿਆਂ ਦੀ ਲਿਸਟ ਬਣਾਉਣੀ ਹੋਵੇ ਨਾ, ਕਬੀਰ ਸਾਹਿਬ ਕਹਿੰਦੇ ਇੱਕ ਨੰਬਰ ਤੇ ਮੇਰਾ ਨਾਂ ਲਿਖ ਲਓ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਕੀ ਕਬੀਰ ਸਾਹਿਬ ਬੁਰੇ ਹੈ? ਨਹੀਂ, ਬੁਰੇ ਨਹੀਂ ਬਣਨਾ, ਭਾਵ ਇਹਦਾ ਅੰਤਰ ਭਾਵਾਂ ਨੂੰ ਸਮਝਣਾ, ਕਲਾ ਸ਼ਬਦੀ ਅਰਥ ਨਹੀਂ ਹੁੰਦਾ, ਭਾਵ ਨੂੰ ਸਮਝਣਾ। ਤਾਂ ਤੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਭਾਵ ਕੇ ਦੇਖੀ ਮਾਣ ਨਾ ਕਰੀ। ਤਾਂ ਤੇ ਆਪ ਸਗੋਂ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ। ਇਹ ਪਹਿਲਾਂ ਗੱਲ ਆ ਗਈ, ਜਿਹੜਾ ਧਨ ਭੂਮੀ ਦਾ ਅਮੀਰਪਣੇ ਦੀ ਆਕੜ ਕਰਦਾ, ਧਨ ਵੀ ਇੰਨਾ ਬੈਂਕ ਬੈਲੈਂਸ ਹੈ ਮੇਰੇ ਕੋਲ, ਆਹ ਪੁੱਜਿਆ ਪੁੱਜਿਆ, ਭੂਮੀ ਇੰਨੀ ਕਿੱਲੇ ਜ਼ਮੀਨ ਹੈ ਮੇਰੇ ਕੋਲ, ਆਹ ਪੁੱਜਿਆ ਇੱਦਾਂ, ਧਨ ਭੂਮਿਕਾ ਜੋ ਕਰੈ ਗੁਮਾਨ। ਕਹਿੰਦੇ ਸੋ ਮੂਰਖੰਧਾ ਅਗਿਆਨ, ਉਹ ਤਾਂ ਮੂਰਖੰਨਾ ਅਗਿਆਨੀ ਹੈ, ਮੂਰਖ ਅੰਨਾ ਤੇ ਅਗਿਆਨੀ। ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾਂ ਮੁਕਤ ਆਗੈ ਸੁੱਖ ਪਾਵੈ। ਤਾਂ ਤੇ ਸਾਰੇ ਬਚਨਾਂ ਤੋਂ ਸਿੱਧ ਹੋਇਆ, ਮਨਾ ਮਾਣ ਨਹੀਂ ਕਰਨਾ। ਇਹ ਚਾਰ ਰੋਜ਼ਾ ਜ਼ਿੰਦਗੀ ਇਹਨੂੰ ਲੇਖੇ 'ਚ ਲਾਉਣਾ। ਇਹ ਚਾਰ ਰੋਜ਼ਾ ਕਹਿਣ ਦਾ ਭਾਵ ਨਿਰਾਸ਼ਾ ਭਾਵ ਨਹੀਂ ਹੁੰਦਾ। ਇੱਕ ਵਾਰੀ ਮੈਨੂੰ ਕੋਈ ਵੀਰ ਮਿਲਿਆ, ਕਹਿੰਦੇ ਜੀ ਮੌਤ ਨੂੰ ਯਾਦ ਰੱਖੀਏ ਤਾਂ ਫਿਰ ਨਿਰਾਸ਼ਾ ਭਾਵ ਆ ਜਾਂਦੇ, ਤਾਂ ਕੁਛ ਹੋ ਹੀ ਨਹੀਂ ਸਕਦਾ। ਨਹੀਂ ਮਹਿਆ, ਇਹ ਤੂੰ ਨਿਰਾਸ਼ਾ ਭਾਵ ਲਾ ਲਿਆ ਨਾ, ਇਹ ਤਾਂ ਵਰਤਨ ਹੈ ਹਰ ਖਿਆਲ ਨੂੰ ਢੰਗ ਨਾਲ। ਜਿਵੇਂ ਆਪਾਂ ਫਰਜ਼ ਕੋਲੋਂ ਕਿਸੇ ਤੋਂ ਮੰਗਵੀਂ ਚੀਜ਼ ਲਿਆਉਂਦੀ, ਦਰਸ਼ਾਂਤ ਨਾਲ ਗੱਲ ਸਮਝ ਆਉਂਦੀ ਹੈ, ਮੰਗਵੀਂ ਚਲੋ ਸਿੱਧੀ ਜਿਮੀਦਾਰਾਂ ਦਾ ਨਹੀਂ ਲਾ ਲਓ, ਸਿੱਧੀਆਂ ਉਦਾਹਰਣ ਫਲਾਸਫੀਆਂ ਨਾਲ ਨਿਕਲਾ। ਮੰਨ ਲਓ ਆਪਾਂ ਟਰਾਲੀ ਮੰਗ ਲਿਆਉਂਦੀ ਕਿਸੇ ਦੀ, ਢੋਆ ਢਵਾਈ ਕੋਈ ਕੰਮ ਕਾਰ ਕਰਨਾ ਸੀ, ਹੈ ਨਹੀਂ ਸੀ, ਫਿਰ ਕੀ ਕਰਨਾ? ਭਲਾ ਆਪਾਂ ਖਿਆਲ ਰੱਖਣਾ ਵੀ ਇਹ ਮੋੜਨੀ ਹੈ। ਜੇ ਖਿਆਲ ਰੱਖਾਂਗੇ ਤਾਂ ਬਣਦੀ ਜਿੰਨੇ ਸਮੇਂ ਵਾਸਤੇ ਲਿਆਂਦੀ ਹੈ, ਛੇਤ ਤੋਂ ਛੇਤੀ ਕੰਮ ਨਿਬੇੜ ਲਾਂਗੇ। ਬੋਲੋ ਸਤਨਾਮ। ਜੇ ਮੰਗਵੀਂ ਚੀਜ਼ ਘਰੇ ਲਿਆ ਕੇ ਖੜਾਤੀ ਤੇ ਉਹਨੂੰ ਤੁਸੀਂ ਫੁੱਲ ਬੂਟੀਆਂ ਲਾ ਕੇ ਪਾਉਣ, ਮੰਗਵੀਂ ਨੂੰ ਫੁੱਲ ਬੂਟੀਆਂ ਲਾ ਕੇ ਪਾਉਣ, ਰੰਗ ਰੋਗਣ ਲੱਗ ਗਏ ਮੰਗਵੀਂ ਤੇ, ਬਸ ਜਦੋਂ ਉਹਦਾ ਇੰਨੇ ਨੂੰ ਸੁਨੇਹਾ ਆ ਜਾਣਾ ਵੀ ਮਿੱਤਰ ਦਾ ਮੋੜ ਜਾਂ ਛੇਤੀ ਦੇਣੇ ਟਾਈਮ ਹੋ ਗਿਆ, ਫਿਰ ਪਛਤਾਉਣਾ ਹੀ ਪਊਗਾ ਵੀ ਮੰਗਵੀਂ ਟਰਾਲੀ ਤੇ ਫੁੱਲ ਬੂਟੀਆਂ ਲਾ ਕੇ ਪਾਉਣਾ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਮੰਗਵੀਂ ਤੇ ਫੁੱਲ ਬੂਟੀਆਂ, ਆ ਫੁੱਲ ਬੂਟੀਆਂ ਨੇ ਇਹਤੇ ਪਾਉਣੀਆਂ। ਤਾਂ ਤੇ ਭਾਵ ਖਿਆਲ ਰੱਖਣਾ ਵੀ ਇਸ ਸਰੀਰ ਨੇ ਇੱਕ ਦਿਨ ਜਾਣਾ ਹੈ, ਉਹਦਾ ਅੰਤਰ ਭਾਵ ਕੀ ਹੈ, ਨਿਰਾਸ਼ਾਵਾਦੀ ਉਹਦੀ ਆਸ਼ਾਵਾਦੀ ਹੈ, ਇਹ ਖਿਆਲ ਜਿਹਨੂੰ ਵਰਤਣਾ ਤੁਸੀਂ ਢੰਗ ਨਾਲ। ਕਿਵੇਂ? ਵੀ ਮੈਂ ਦੇਹੀ ਤੋਂ ਵੱਧ ਸੇਵਾ ਸਿਮਰਨ ਪਰਪਕਾਰ ਦਾ ਕੰਮ ਲੈ ਲਵਾਂ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਯਾਦ ਰੱਖੀਏ ਤਾਂ ਵੀ ਤਾਂਹੀਓ ਤਾਂ ਲਿਖਿਆ, ਸੰਬਤ ਸਾਹਾ ਲਿਖਿਆ ਵੀ ਸਾਲ ਤੇ ਦਿਨ ਨਿਸ਼ਚਿਤ ਹੈ ਪਿਆਰਿਆ, ਤਾਂਹੀਓ ਯਾਦ ਕਰਾਇਆ ਗੁਰੂ ਜੀ ਨੇ। ਨਿਰਾਸ਼ਾ ਭਾਵ ਥੋੜਾ ਇਹ, ਨਿਰਾਸ਼ਾ ਭਾਵ ਇੱਕ ਮਾਣ ਨਾ ਹੋਵੇ, ਆਕੜ ਨਾ ਹੋਵੇ, ਇੱਕ ਆਕੜ ਨਾ ਬਣੇ ਤਾਂ ਕਿ ਤੇਰੇ ਵਿੱਚ। ਜਿਸ ਕਰਕੇ ਆਮ ਕਹਾਵਤ ਵੀ ਹੈ ਵੀ ਪਰਮਾਤਮਾ ਤੇ ਮੌਤ ਨੂੰ ਸਦਾ ਯਾਦ ਰੱਖੋ, ਯਾਦ ਰੱਖੋ। ਕਾਹਦੇ ਵਾਸਤੇ ਮਾੜੇ ਕੰਮ ਕਰਦੇ ਪਿਆਰਿਆ, ਤੇ ਮਾਣ ਕਾਹਦਾ ਕਰਦੇ? ਪਹਿਲਾਂ ਵਚਨ ਆ ਗਿਆ ਸੀ ਜਿਵੇਂ ਕਬੀਰ ਗਰਬਣਾ ਕੀਜੀਏ ਦੇਹੀ ਦੇਖ ਸੁਰੰਗ ਆਜ ਕੱਲ ਤਜ ਜਾਹੋਂਗੀ। ਵੀ ਤੇ ਅੱਜ ਕੱਲ ਭਾਵ ਥੋੜੀ ਦੇਰ ਵਿੱਚ ਹੀ ਇਹਨੇ ਇਸ ਸਰੀਰ ਨੂੰ ਛੱਡ ਜਾਣਾ ਪੈ, ਆਜ ਕੱਲ ਤਜ ਜਾਹੋਂਗੀ। ਜੇ ਉਹ ਕਾਂਚਰੀ ਭੁਜੰਗ ਭਾਵ ਕੁਝ ਦਿਨਾਂ ਦਾ ਪ੍ਰਾਹੁਣਾ ਆਏ ਤਾਂ ਤੇ ਦੇਹੀ ਤੋਂ ਕੰਮ ਲੈ ਲਾ ਸੇਵਾ ਸਿਮਨ ਪਰ ਪਕਾਰ ਦਾ, ਐਵੇਂ ਬਹੁਤਾ ਮਾਣ ਨਾ ਕਰਿਆ ਕਰ। ਕੋਈ ਦਿਨ ਦਾ ਪ੍ਰਾਹੁਣਾ ਆਇਆ ਜਗ ਤੇ ਕਰਦੇ ਬਹੁਤਾ ਮਾਣ ਕਿਉਂ ਮਨਾਇਆ, ਕੋਈ ਦਿਨ ਦਾ ਪ੍ਰਾਹੁਣਾ ਆਇਆ ਜਗ ਤੇ ਕਰਦੇ ਬਹੁਤਾ ਮਾਣ ਕਿਉਂ ਜਾਏਗਾ ਸਤ ਹੋ ਤਲੇ ਹੋ ਬਹੋਰ ਨਾਂਗੇ ਪਾਵਨ ਤੇਗੇ ਜਿਨਕੇ ਲੱਖ ਕਰੋ ਰਹੋ ਵਿਚਾਰ। ਤੱਪਾ ਬਾਣੀ ਦੀ ਵਿਚਾਰ ਕੀਤੀ ਹੈ ਮਾਣ ਦੇ ਵਿਸ਼ੇ ਤੇ, ਫੋਕੇ ਮਾਣ ਛੱਡਣੇ ਹੈ, ਸ਼ੁੱਧ ਮਾਣ ਹੋਣਾ ਹੀ ਚਾਹੀਦਾ। ਜੇ ਇਹ ਸ਼ੁੱਧ ਹੋ ਜਾਵੇ ਤਾਂ ਫਿਰ ਦਾਰੂ ਬਣ ਜਾਂਦੀ ਹੈ। ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਹੇ, ਤਾਂ ਤੇ ਭਾਈ ਇਹਨੂੰ ਦਾਰੂ ਬਣਾ ਕੇ ਵਰਤਣਾ, ਚੰਗੇ ਕੰਮਾਂ 'ਚ ਮਾਰ ਕੇ ਮਾਰਨੇ, ਚੰਗੇ ਕੰਮਾਂ ਦੇ ਵਿੱਚ ਆਤਮ ਵਿਸ਼ਵਾਸ ਬਣਾਉਣਾ, ਇਸ ਮੈਂ ਨੂੰ ਸੈਲਫ ਕੌਨਫੀਡੈਂਸ ਬਣਾ ਕੇ ਵਰਤਣਾ ਇਸ ਨੂੰ, ਤਾਂ ਤੇ ਰਹੋ ਵਿਚਾਰ। ਆਓ ਜਿੰਨਾ ਸਮਾਂ ਬਾਕੀ ਹੈ ਅੱਜ ਆਪਾਂ ਕੁਝ ਇਤਿਹਾਸ ਦੇ ਵਿੱਚੋਂ ਵੀ ਵਿਚਾਰ ਨਾਲ ਨਾਲ ਕਰੀਏ। ਅੱਜ ਦੇ ਇਤਿਹਾਸ ਦੀ ਵਿਚਾਰ ਮੁਕਤਸਰ ਸਾਹਿਬ ਦੇ ਸ਼ਹੀਦਾਂ ਦਾ ਇਤਿਹਾਸ, ਇੱਥੋਂ ਯਾਨੀ ਕਿ ਅੱਗੇ ਤੋਂ ਹੀ ਸ਼ੁਰੂ ਕਰ ਰਿਹਾ ਮੈਂ ਇਤਿਹਾਸ ਲਗਾਤਾਰ, ਤਾਂ ਕਦੇ ਕਿਸੇ ਦਿਨ ਫੇਰ ਇਲਾਕੇ ਦੇ ਵਿੱਚ ਵੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਲਗਾਤਾਰ ਤਿੰਨ ਦਿਨਾਂ 'ਚ ਹੁੰਦਾ। ਰਾਜਾ ਆਪਾਂ ਨੂੰ ਪਤਾ ਸਮਾਪਤ ਹੋਇਆ ਦਵਾਨ। ਇਸ ਕਰਕੇ ਮੈਂ ਸਿੱਧੇ ਤੌਰ ਦੇ ਉੱਤੇ ਹੀ ਇਤਿਹਾਸ ਨੂੰ ਲੈਣ ਲੱਗੇ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਨੂੰ ਪਤਾ, ਚਲੋ ਇੱਕ ਲਾਈਨ 'ਚ ਕਹਿ ਜਾਵਾਂ ਵਾਰਤਕ, ਕਿਵੇਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਕਿਵੇਂ ਉਹਨਾਂ ਨੇ ਕਸਮਾਂ ਤੋੜ ਕੇ ਹਮਲਾ ਕੀਤਾ, ਸਰਸਾ ਦੇ ਕੰਢੇ ਪਰਿਵਾਰ ਖੇਰੂੰ ਖੇਰੂੰ ਹੋਇਆ, ਗੁਰੂ ਜੀ ਚਮਕੌਰ ਦੇ ਵਿੱਚ ਪਹੁੰਚੇ, ਦੋਨੇ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ 40 ਕੁ ਸਿੰਘਾਂ ਦੇ ਸਮੇਤ, ਉੱਧਰ ਕਿਵੇਂ ਮਾਤਾ ਗੁੱਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ ਸ਼ਹੀਦੀਆਂ ਪਾਈਆਂ, ਉੱਧਰ ਚਮਕੌਰ ਦਾ ਜੰਗ ਹੋਇਆ, ਗੁਰੂ ਜੀ ਦੇ ਦੋਨੇ ਵੱਡੇ ਸਾਹਿਬਜ਼ਾਦੇ ਵੀ ਸ਼ਹੀਦੀਆਂ ਪਾ ਗਏ, ਸਾਰੇ ਸਿੰਘ ਸ਼ਹੀਦ ਹੋ ਗਏ, ਤਿੰਨ ਸਿੰਘਾਂ ਸਮੇਤ ਗੁਰੂ ਜੀ ਸਿੰਘਾਂ ਦੇ ਗੁਰਮਤੇ ਨੂੰ ਸੀ ਝੁਕਾਉਂਦੇ ਹੋਏ, ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਦੇ ਸਮੇਤ ਕਿਵੇਂ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲ ਗਏ, ਕਿਵੇਂ ਮਾਛੀਵਾੜੇ ਦਾ ਇਤਿਹਾਸ ਬਹੁਤ ਵਾਰ ਸੁਣਾਇਆ, ਮਾਛੀਵਾੜੇ ਤੋਂ ਉੱਚ ਦੇ ਪੀਰ ਬਣ ਕੇ ਗਏ। ਤਾਂ ਤੇ ਇੱਕ ਪੁਆਇੰਟ ਇੱਥੇ ਜ਼ਰੂਰ ਕਹਿ ਦੇਵਾਂ, ਹਰ ਗੱਲ ਨੂੰ ਜਿਵੇਂ ਕੱਲ੍ਹ ਮੈਂ ਦਿੱਤਾ ਸੀ ਤੁਹਾਨੂੰ ਇੱਕ ਪੁਆਇੰਟ, ਵੀ ਕਰਮ ਦੇ ਪਿੱਛੇ ਸ਼ੁੱਧ ਭਾਵ ਹੋਣਾ ਚਾਹੀਦਾ। ਬਸ ਅੰਦਰ ਸਾਡਾ ਸ਼ੁੱਧ ਹੋ ਗਿਆ ਨਾ, ਬਸ ਸ਼ੁੱਧ ਹੋ ਗਿਆ ਸਾਰਾ ਕੁਛ। ਜਿਵੇਂ ਕੱਲ੍ਹ ਆਪਾਂ ਨੂੰ ਸੁਣਾਇਆ ਸੀ ਵੀ ਡਾਕਾ ਅਬਦਾਲੀ ਵੀ ਨੇ ਵੀ ਮਾਰਿਆ ਅਤੇ ਡਾਕਾ ਅਬਦਾਲੀ ਅਤੇ ਸਿੰਘਾਂ ਨੇ ਵੀ ਮਾਰਿਆ। ਅਬਦਾਲੀ ਦਾ ਡਾਕਾ ਪਾਪ ਹੈ, ਸਿੰਘਾਂ ਦਾ ਡਾਕਾ ਧਰਮ ਹੈ। ਕੱਲ੍ਹ ਜਿਵੇਂ ਸੁਣਿਆ ਦਵਾਨ ਬਹੁਤ ਵਿਸਤਾਰ ਦੱਸਿਆ ਸੀਗਾ, ਆਮ ਕਹਾਵਤ ਇਹ ਹੈ ਵੀ ਧੋਖਾ ਨਹੀਂ ਦੇਣਾ ਚਾਹੀਦਾ, ਝੂਠ ਨਹੀਂ ਬੋਲਣਾ ਚਾਹੀਦਾ, ਆਮ ਹੈ ਇਹ। ਲੇਕਿਨ ਜਾਨੀ ਕਿ ਇਸ ਗੱਲ ਨੂੰ ਸਿੱਧਾ ਨਹੀਂ ਕਿਹਾ ਜਾ ਸਕਦਾ ਵੀ ਝੂਠ ਬੋਲਣਾ ਅਤੇ ਧੋਖਾ ਦੇਣਾ ਪਾਪ ਹੈ। ਹੈ ਨਾ, ਕਈ ਵਾਰੀ ਐਸੀ ਹਾਲਤ ਹੁੰਦੀ ਹੈ ਧੋਖਾ ਦੇਣਾ ਅਤੇ ਝੂਠ ਬੋਲਣਾ ਵੀ ਧਰਮ ਬਣ ਜਾਂਦਾ ਹੈ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਤੁਸੀਂ ਹੈਰਾਨ ਹੋ ਜਾਓਗੇ ਵੀ ਹੈ ਕਿਵੇਂ, ਲੈ ਸੁਣ ਲਓ ਫਿਰ, ਕੋਈ ਦਰਸ਼ਨਾਂਤ ਨਾਲ ਗੱਲ ਫੱਟ ਦੇਣੀ ਸਮਝ ਆ ਜਾਂਦੀ ਹੈ। ਮੱਸੇ ਰੰਗੜਵੇਂ ਹਰਿਮੰਦਰ ਸਾਹਿਬ ਦੇ ਵਿੱਚ ਪਲੰਘ ਡਾਹਿਆ ਹੋਇਆ, ਪਲੰਘ ਡਾਹਿਆ, ਸ਼ਰਾਬਾਂ ਦੇ ਦੌਰ ਚੱਲ ਰਹੇ ਹੈ, ਕੰਜਰੀਆਂ ਦੇ ਨਾਚ ਹੋ ਰਹੇ ਹੈ। ਪਤਾ ਲੱਗਿਆ ਜਿਸ ਵੇਲੇ ਬੀਕਾਨੇਰ ਦੇ ਟਿੱਬਿਆਂ ਵਿੱਚ ਰਾਜਸਥਾਨ 'ਚ ਖਾਲਸਾ ਰਹਿੰਦਾ ਹੁੰਦਾ ਸੀ, ਭਾਈ ਬਲਾਕਾ ਸਿੰਘ ਵਰਗਿਆਂ ਨੇ ਜਾ ਖਬਰ ਦਿੱਤੀ, ਜਦੋਂ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਵਰਗੇ ਸੂਰਮੇ ਪਹੁੰਚੇ ਨੇ, ਜਦੋਂ ਕੀ ਹੋਇਆ, ਨੇੜੇ ਆ ਕੇ ਪੱਟੀ ਦੇ ਨੰਬਰਦਾਰ ਬਣ ਗਏ, ਠੀਕਰੀਆਂ ਪਾਲੀਆਂ, ਘੋੜੇ ਨੇ, ਠੀਕਰੀਆਂ ਭਰੀਆਂ ਹੋਈਆਂ, ਪੱਟੀ ਦੇ ਨੰਬਰਦਾਰ ਬਣੇ ਹੋਏ ਹੈ, ਅੱਗੇ ਪਹਿਰੇ ਲੱਗੇ ਹੋਏ ਸੀ। ਕੌਣ ਹੈ, ਕਿੱਧਰ ਜਾਣੂ, ਕਹਿੰਦੇ ਅਸੀਂ ਤਾਂ ਜੀ ਨੰਬਰਦਾਰ ਹੈ, ਮਾਮਲਾ ਤਾਰਨ ਆਏ ਹੈ, ਮਾਮਲਾ ਤਾਰਨ ਆਏ ਹੈ, ਠੀਕਰੀਆਂ ਵੀ ਖੜਕਦੀਆਂ ਵੀ ਹਾਂ, ਮੋਹਰਾਂ ਭਰੀਆਂ ਹੋਈਆਂ, ਮੋਹਰਾਂ ਦੀ ਥਾਂ ਠੀਕਰੀਆਂ ਭਰੀਆਂ ਹੋਈਆਂ, ਠੀਕਰੀਆਂ ਮੋਹਰਾਂ ਹੋਣ ਦਾ ਧੋਖਾ ਦਿੱਤਾ ਜਾ ਰਿਹਾ। ਧੋਖਾ ਕੌਣ ਹੈ, ਨੰਬਰਦਾਰ ਹੈ, ਮਾਮਲਾ ਤਾਰਨ ਆਏ ਹੈ, ਝੂਠ ਬੋਲਿਆ ਜਾ ਰਿਹਾ। ਸੋਚਿਆ ਕਰੋ ਹਰ ਗੱਲ ਨੂੰ, ਤੇ ਫਿਰ ਕਹਿੰਦੇ ਹਾਂ ਜੀ ਤਾਰ ਦਿਓ, ਤਾਰਨਾ ਮਾਮਲਾ ਤਾਰਨਾ, ਇੱਕ ਵੱਲੋਂ ਤਾਰਨਾ ਵੀ ਸੀ, ਮਾਮਲਾ ਕਰਨਾ ਸੀ, ਹਿਸਾਬ ਤਾਂ ਬਰਾਬਰ ਕਰਨਾ ਸੀ ਨਾ। ਜਿਸ ਵੇਲੇ ਖੜਾ ਕੇ ਘੋੜੇ ਤੇ ਪਹੁੰਚ ਗਏ ਅੰਦਰ, ਤੀਜਾ ਫਿਰ ਕਹਿੰਦੇ ਜੀ ਮਾਮਲਾ ਲੈ ਕੇ ਆਏ, ਕਿੱਥੇ ਰੱਖ ਦਈਏ, ਮੰਜੇ ਤੇ ਬੈਠਾ ਨੀਵਾਂ ਜਾ ਹੋ ਕੇ, ਕਹਿੰਦੇ ਇੱਥੇ ਮੰਜੇ ਥੱਲੇ ਰੱਖ ਦਿਓ, ਮੰਜੇ ਥੱਲੇ ਵਜੋਂ ਨੀਵਾਂ ਹੋਣ ਦੀ ਜ਼ੋਰ ਸੀ ਕੀਤਾ ਵਾਰ ਖੰਡੇ ਦਾ, ਤੇ ਮੱਸੇ ਰੰਗੜ ਦਾ ਸਿਰ ਵੱਢ ਗਿਆ ਤੇ ਖੰਡੇ ਤੇ ਟੰਗ ਕੇ, ਨੇਜੇ ਤੇ ਟੰਗ ਕੇ ਲੈ ਗਏ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਨੋਟ ਕਰਿਓ, ਇੱਥੇ ਜਿਹੜਾ ਮੈਂ ਪੁਆਇੰਟ ਦੱਸਿਆ ਉਹ ਪੁਆਇੰਟ ਨੂੰ ਸਮਝ ਲਿਆ, ਅੱਜ ਸਾਖੀ ਇੱਕ ਅਲੱਗ ਵਿਸ਼ੇ ਦੇ ਵਿੱਚ ਆ ਗਈ। ਹੁਣ ਇਹਨੂੰ ਮੈਂ ਕਿਸ ਸਬਜੈਕਟ 'ਚ ਲਿਆ ਵੀ ਦੱਸੋ ਮੈਨੂੰ, ਧੋਖਾ ਤੇ ਝੂਠ, ਕੀ ਇਹ ਧੋਖਾ ਝੂਠ ਪਾਪ ਹੈ? ਨਹੀਂ, ਧਰਮ ਹੈ ਇਹ, ਕਿਉਂਕਿ ਇੱਥੇ ਧੋਖਾ ਝੂਠ ਹੈ ਜਿਹੜਾ ਮੱਸੇ ਰੰਗੜ ਨੂੰ ਮਾਰਨ ਦੀ ਨੀਤੀ ਦਾ ਕੰਮ ਕਰ ਰਿਹਾ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਨੋਟ ਕਰਿਓ, ਦੁਸ਼ਟ ਹੈ, ਗੁਰਸਥਾਨ ਦੀ ਬੇਅਦਬੀ ਕਰ ਰਿਹਾ, ਸ਼ਰਾਬਾਂ ਦੇ ਦੌਰ 'ਚ ਲਿਆ ਹੈ, ਕੰਜਰਾਂ ਨੂੰ ਵੱਢਣਾ ਹੀ ਆ, ਉਹ ਵੱਢਣ ਹੈ ਭਰ ਕੇ ਨਾ, ਉਹ ਤੇ ਵੱਢਣ ਵਾਸਤੇ ਸਾਰੀ ਨੀਤੀ ਤਿਆਰ ਕੀਤੀ ਹੈ, ਨੀਤੀ ਹੈ, ਉਹ ਤਾਂ ਧੋਖਾ ਝੂਠ ਕੰਮ ਕਰ ਗਿਆ ਨਾ, ਉੱਥੇ ਧਰਮ ਦਾ ਕੰਮ ਕੀਤਾ, ਉਹ ਨਿੱਜੀ ਸਵਾਰਥ ਤਾਂ ਨਹੀਂ, ਧੋਖਾ ਦੇਣ ਵਿੱਚ ਝੂਠ ਜਿਹਾ ਨਾ, ਨਿੱਜੀ ਲੋਭ ਤਾਂ ਨਹੀਂ ਕੋਈ, ਨਹੀਂ ਨਹੀਂ ਨਹੀਂ, ਧਰਮ ਹੈ, ਰਹੋ ਵਿਚਾਰ। ਹੁਣ ਗੁਰੂ ਜੀ ਜਾ ਰਹੇ ਆ ਮਾਛੀਵਾੜੇ ਦੇ ਜੰਗਲਾਂ ਤੋਂ, ਗਨੀ ਖਾਂ ਨਵੀ ਖਾਂ ਲੱਗੇ ਹੋਏ ਆ ਇੱਕ ਪਾਸੇ, ਦੋ ਮੁਸਲਮਾਨ ਭਰਾ, ਕਿਉਂਕਿ ਆਪ ਨੂੰ ਪਹਿਲੇ ਦਬਾਨ 'ਚ ਵੀ ਦੱਸਤਾ ਸੀ ਵੀ ਇੱਥੇ ਦਾ ਝੂਠ ਨਾਲ ਟੱਕਰ ਹੈ, ਕਿਸੇ ਮਝ ਬਣਾ ਕਿਸੇ ਬਰਾਦਰੀ ਨਾਲ ਕਿਸੇ ਨਾਲ ਕੋਈ ਵਿਰੋਧ ਨਹੀਂ, ਕਿਸੇ ਨਾਲ ਕੋਈ ਵਿਰੋਧ ਨਹੀਂ, ਜੇ ਵਿਰੋਧ ਹੁੰਦਾ ਤੇ ਗਨੀ ਖਾਂ ਤੇ ਨਵੀ ਖਾਂ ਦੇ ਮੋਢਿਆਂ ਤੇ ਕਾਹਨੂੰ ਚੜ੍ਹਦੇ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਪਾਸੇ ਦੋ ਮੁਸਲਮਾਨ ਭਰਾ ਲੱਗੇ ਹੋਏ ਆ, ਇੱਕ ਪਾਸੇ ਲੱਗੇ ਹੋਏ ਨੇ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਨੇ ਚੌਰ ਸਾਹਿਬ ਦੀ ਸੇਵਾ ਲਈ ਹੈ, ਅੱਗੇ ਮਿਲ ਬੋਲੋ ਸਤਨਾਮ
ਸ੍ਰੀ
ਵਾਹਿਗੁਰੂ। ਪਰ ਇਹ ਝੂਠ ਨਹੀਂ, ਤਾਂ ਦੱਸਿਆ ਤੁਹਾਨੂੰ ਮੈਂ ਵੀ ਕਰਮ ਦੇ ਪਿੱਛੇ ਸ਼ੁੱਧ ਭਾਵ ਹੁੰਦਾ, ਕਹਿਣ ਦਾ ਭਾਵ ਮੇਰਾ ਇਹ ਹੈ। ਤਾਂ ਤੇ ਪੁੱਛਦੇ ਪੀਰ ਹੋ ਕੇ ਗਏ, ਰਹੋ ਵਿਚਾਰ ਅੱਗੇ। ਆਪ ਨੂੰ ਪਤਾ ਸਾਰੇ ਪੜਾਅ ਕਰਦੇ ਕਰਦੇ ਕਿਵੇਂ ਰਾਏ ਕੱਲੇ ਕੋਲ ਪਹੁੰਚੀ ਹੈ, ਰਾਏਕੋਟ ਉਸ ਤੋਂ ਪਹਿਲਾਂ ਆਲਮਗੀਰ ਪਹੁੰਚੇ ਨੇ, ਕਿਵੇਂ ਫਿਰ ਜਾਣੀ ਕਿ ਦੀਨਾ ਸਾਹਿਬ ਪਹੁੰਚੇ ਨੇ, ਸਾਰਾ ਇਤਿਹਾਸ ਲੰਬਾ। ਇਸ ਦਿਨ ਫਿਰ ਗੱਲ ਮੁਕਾਓ, ਖਦਰਾਣੀ ਦੀ ਢਾਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਹੁੰਚ ਗਏ। ਉਧਰੋਂ ਪਤਾ ਲੱਗਿਆ ਵਜੀਦਾ ਪਿੱਛਾ ਕਰ ਰਿਹਾ, ਫੌਜਾਂ ਲੈ ਕੇ ਆ ਰਿਹਾ ਹੈ। ਜਿਸ ਵੇਲੇ ਉਧਰ ਜਾਣੀ ਕਿਹੜੇ 40 ਕੁ ਸਿੰਘ ਵਿਦਾਵਾ ਦੇ ਕੇ ਆਏ ਸੀ ਨਾ, ਕਦੋਂ ਇਹ ਇਤਿਹਾਸ ਵਿਚਾਰ ਦੇ ਕਹਿਣਾ ਪੈਂਦਾ, ਪਰ ਨਾਲ ਨਾਲ ਇਹ ਵੀ ਕਹਿਣਾ ਪੈਂਦਾ ਵੀ ਉਦੋਂ ਜਦੋਂ ਕਿ ਭੁੱਖ ਦੇ ਨਾਲ ਪ੍ਰਾਣ ਨਿਕਲਦੇ ਸੀ। ਚਲੋ ਮੰਨ ਲਓ ਵੀ ਭੁੱਖ ਦੇ ਨਾਲ ਪ੍ਰਾਣ ਨਿਕਲਦੇ ਸੀ, ਚਲੋ ਇੱਕ ਤਰ੍ਹਾਂ ਦੇ ਭੁੱਖ ਨੇ ਬਦਾਵਾ ਲਿਖਾਤਾ ਨਾ, ਇੱਕ ਤਰ੍ਹਾਂ ਦਾ ਐਂ ਕਹਿ ਲਓ। ਪਰ ਜਰਾ ਸੋਚਿਓ ਵੀ ਉਹਨਾਂ ਨੇ ਤਾਂ ਫਿਰ ਭੁੱਖ ਦੇ ਪ੍ਰਾਣ ਨਿਕਲਦੇ ਸੀ, ਚਲੋ ਲਿਖਤਾ ਬਦਾਵਾ, ਤੇ ਫਿਰ ਉਹ ਬਦਾਵੇ ਦੇ ਉੱਤੇ ਆਪਣੇ ਖੂਨ ਦੇ ਨਾਲ ਪੋਚਾ ਵੀ ਮਰਵਾ ਲਿਆ, ਪੜਵਾ ਵੀ ਲਿਆ। ਜਿਹੜੇ ਅੱਜ ਰੱਜੇ ਹੋਏ ਬਦਾਵੇ ਲਿਖੀ ਬੈਠੇ, ਇਹਨਾਂ ਦਾ ਕੀ ਬਣੂਗਾ? ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਅੱਜ ਕੋਠੀਆਂ 'ਚ ਰਹਿੰਦੇ, ਕਾਰਾਂ 'ਤੇ ਚੜ੍ਹਦੇ, ਸੂਟੜ ਬੂਟੜ ਹੋਇਆ ਨੇ, ਬਦਾਵੇ ਲਿਖੇ ਹੋਏ ਆ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਨਾ ਨਾ, ਅਸੀਂ ਸਿੱਖ ਨਹੀਂ, ਅਸੀਂ ਸਿੱਖ ਅਸੀਂ ਤਾਂ ਮਾਡਰਨ ਹੁੰਦੇ ਹਾਂ, ਅਸੀਂ ਤਾਂ ਫਾਰ ਵਰਲਡ ਹੋ ਗਏ, ਅਗਾਂਹ ਵਧੂ ਹੋ ਗਏ ਅਸੀਂ। ਉਹ ਭਲਿਆ ਕੀ ਕਰੇਗਾ ਅਗਾਂਹ ਵਧੂ ਹੋ ਕੇ, ਫੰਡਰ ਗੋਗ ਵੀ ਤਾਂ ਸਾਰੇ ਵੰਗ ਤੋਂ ਮੂਹਰੇ ਹੀ ਹੁੰਦੀ ਹੈ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਅਗਾਂਹ ਵਧੂ ਹੁੰਦੀ ਆ, ਉਹਨੂੰ ਭੁਲੇਖਾ ਪੈਂਦਾ ਵੀ ਮੈਂ ਤਾਂ ਫਾਰ ਵਰਲਡ ਹੋ ਗਈ। ਫਾਰ ਵਰਲਡ ਹੋਈ ਫਿਰਦੇ ਅੱਜ ਮਾੜੇ ਜੀ, ਹਰ ਗੱਲ 'ਤੇ ਰਮਜ ਹੁੰਦੀ ਹੈ ਬਸ ਮੇਰੀ, ਰਹਿਣ ਦਿਓ ਅਗਾਂਹ ਵਧੂ ਹੋਣ ਨੂੰ, ਫੰਡਰ ਗੋ ਮੂਹਰੀ ਹੁੰਦੀ ਹੈ ਸਾਰਿਆਂ ਤੋਂ, ਛੱਡ ਦਿਓ ਪਰ ਇਹੋ ਜਿਹਾ ਗਾਂਹ ਵਧੂ ਪਾਣਾ। ਕਈਆਂ ਦੇ ਘਰਾਂ 'ਚ ਸ਼ਰਮ ਲਹੀ ਹੈ, ਚੈਨਲਾਂ 'ਤੇ ਗੰਦ ਪੈਂਦਾ, ਉੱਥੇ ਭੈਣ ਬੈਠੀ ਹੈ, ਉੱਥੇ ਭਾਈ, ਉੱਥੇ ਪਿਓ, ਉੱਥੇ ਧੀ, ਗੰਦ ਪਈ ਜਾਂਦੇ ਅਤੇ ਦੰਦ ਕੱਢੀ ਜਾਂਦੇ, ਦੰਦ ਕੱਢੀ ਜਾਂਦੇ ਬੈਠੇ। ਜੇ ਪੁੱਛੋ ਭਾਈ ਇਹ ਕੀ ਗੱਲ, ਭਾਈ ਸਾਹਿਬ ਤੁਸੀਂ ਤਾਂ ਹੋਰ ਹੀ ਬੈਕਵਰਡ ਜਿਹੀਆਂ ਗੱਲਾਂ ਕਰਦੇ ਹੋ, ਲੈ ਹੁਣ ਮਾਡਰਨ ਜ਼ਮਾਨਾ ਆ ਗਿਆ, ਕੀ ਖਾਸ ਗੱਲ ਹੈ? ਲੱਗ ਗਿਆ ਪਤਾ ਵੀ ਜਿਹੜੇ ਟੱਬਰ ਦੀ ਸ਼ਰਮ ਜਮਾਂ ਲੈ ਜੀ ਉਹਨੂੰ ਮਾਡਰਨ ਕਹਿੰਦੇ ਆ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਲੱਗ ਗਿਆ ਪਤਾ, ਲੱਗ ਗਿਆ ਮਾਡਰਨ ਦੀ ਪਰਿਭਾਸ਼ਾ ਮਿਲ ਗਈ। ਨੇਮ ਪਲੇਟ ਉੱਤੇ ਇੱਥੇ ਪਲੇਟ ਲਾ ਦਿਓ ਲਿਖ ਕੇ ਬਾਹਰ ਗੇਟ 'ਤੇ ਵੀ ਮਾਡਰਨ ਹੈ ਇਹ ਪਰਿਵਾਰ, ਵੀ ਜਮਾਂ ਸ਼ਰਮ ਲਹੀ ਹੋਈ ਹੈ ਭਾਵੇਂ ਇਸ ਟੱਬਰ ਦੀ। ਇੱਥੇ ਲਿਖ ਕੇ ਲਾ ਦਿਓ ਪਲੇਟ ਗੇਟ 'ਤੇ ਵੀ ਟੱਬਰ ਭਾਈ ਮਾਡਰਨ ਹੈ, ਇਹ ਅਗਾਂਹ ਵਧੂ ਹੈ ਇਹ ਟੱਬਰ। ਰਹੋ ਵਿਚਾਰ, ਅਤੀ ਦਰਦ 'ਚੋਂ ਗੱਲਾਂ ਕਹਿਣੀਆਂ ਪੈਂਦੀਆਂ ਇਹ। ਤਾਂ ਤੇ ਆਓ ਉਸੇ ਗੱਲ ਦੇ ਉੱਤੇ ਫਿਰ, ਜਿਸ ਵੇਲੇ 40 ਕੁ ਸਿੰਘ ਅੱਜ ਰੱਜਿਆਂ ਨੇ ਦਿੱਤੇ ਆ ਬਦਾਵੇ, ਪੜਵਾ ਲਓ ਸੌਖੇ ਰਹੋਗੇ, ਜੁੜ ਜਾਓ ਗੁਰੂ ਨਾਲ। ਉੱਧਰ ਜਾਣੀ ਕਿ ਸਿੰਘ ਜਿਸ ਵੇਲੇ ਬਦਾਵੇ ਲਿਖ ਕੇ ਆ ਗਏ, ਭੁੱਖ ਤੋਂ ਬਹੁਤ ਤੰਗ, ਚਲੋ ਕਹਿ ਲਓ ਆਪਾਂ ਵੀ ਚਲੋ ਮੌਕੇ 'ਤੇ ਡੋਲ ਗਏ, ਜਿਸ ਵੇਲੇ ਘਰੇ ਆਏ ਨਾ, ਪਰ ਦੂਜੇ ਪਾਸੇ ਵੀ ਵੇਖੋ ਆਹ ਭੈਣਾਂ ਨੇ ਖਿਆਲ ਕਰਨਾ, ਸਿੰਘਣੀਆਂ ਦਾ ਵੀ ਕਿੱਡਾ ਮਹਾਨ ਜੀਵਨ ਹੈ। ਜਦੋਂ ਘਰੇ ਆ ਗਏ ਨਾ ਬਦਾਵੇ ਲਿਖ ਕੇ, ਆਪਣੇ ਆਪਣੇ ਘਰਾਂ 'ਚ ਪਹੁੰਚੇ ਸਿੰਘ, ਤੇ ਉਹਨਾਂ ਦੇ ਜਿਹੜੇ ਘਰੋਂ ਜਾਣੀ ਕਿ ਬੀਬੀਆਂ ਸੀ ਸਿੰਘਣੀਆਂ, ਜਦੋਂ ਆਏ ਘਰੇ ਫਤਿਹ ਦੀ ਸਾਂਝ ਹੋਈ, ਉਹ ਹੁਣ ਪੁੱਛਦੀ ਹੈ ਬੀਬੀ ਜਾਣੀ ਕਿ ਆਪਣੇ ਘਰ ਵਾਲੇ ਨੂੰ, ਸਿੰਘ ਸਾਹਿਬ ਆ ਗਏ ਤੁਸੀਂ, ਗੁਰੂ ਸਾਹਿਬ ਦੀ ਜਿੱਤ ਹੋ ਗਈ ਨਾ? ਉਹ ਚੁੱਪ, ਮੋਰਚਾ ਫਤਿਹ ਕਰਕੇ ਆਇਓ ਨਾ। ਉਹ ਫਿਰ ਚੁੱਪ, ਕਿ ਗੁਰੂ ਜੀ ਨੇ ਛੁੱਟੀ ਦਿੱਤੀ ਆ ਤੁਹਾਨੂੰ ਕੁਝ ਦੇਣਾ? ਉਹ ਫਿਰ ਚੁੱਪ, ਫਿਰ ਚੁੱਪ, ਨਾਲ ਚਿਹਰਿਆਂ 'ਤੇ ਉਦਾਸੀ ਜੀ, ਹੈਰਾਨ ਹੋਈਆਂ ਉਹਨਾਂ ਦੇ ਘਰੋਂ ਬੀਬੀਆਂ ਸਿੰਘਣੀਆਂ, ਵੀ ਬੋਲਦੇ ਕੱਟ ਵੀ ਨਾਲੇ ਉਦਾਸ ਜੇ ਲੱਗਦੇ ਆ। ਬਸ ਲੱਗ ਗਿਆ ਪਤਾ ਵੀ ਇਹ ਤਾਂ ਬਦਾਵੇ ਲਿਖ ਕੇ ਆਏ ਆ, ਲੱਗ ਗਿਆ ਪਤਾ। ਉਸੇ ਵੇਲੇ ਸਿਦਕ ਜਾਗਿਆ, ਅਣਖ ਜਾਗੀ, ਉਸੇ ਵੇਲੇ ਕਹਿ ਰਹੀ ਹੈ ਅਣਖ ਜਗਾਉਣ ਵਾਸਤੇ ਉਹਨਾਂ ਦੀ ਕਿੱਦਾਂ ਦੇ ਵਚਨ, ਫੜਾ ਦਿਓ ਖੰਡੇ ਅਸੀਂ ਜਾਂਦੀਆਂ ਹਾਂ ਜੰਗ ਨੂੰ, ਸੰਭਾਲੋ ਤੁਸੀਂ ਕੰਮ ਘਰ ਦੇ, ਸਾਮੋ ਤੁਸੀਂ ਕੰਮ ਘਰ کام تھی کرو اِسی جان دیکھا جان بنو پہنچے پتا لگیا بداوے اسی ویلے جانی کہ کہن لگیاں پھر سنگھ صاحب آ کھنڈا سانو فڑا دیو مینو فڑاؤ کھنڈا سارے سارے جڑے گھرے گئے گھرو گھرو بیبیاں بھی آ کھنڈے سانو فڑاؤ اسی جاندیاں میدانے جنگ نوں تے گھر دے کم تسی سامو بولو ستنام
شری واہ
انکھ جگاونی سی نا ایک انکھ نیویاں پی گئی نیویاں پی گئیاں جاگ پی انکھ سنگھاں دی سوائے من جگا دتا بیبیاں نے کٹھے ہو گئے ادھروں ماتا بھاگ کور نو پتا لگیا جدوں تے اسی ویلے جانی کہ ماتا بھاگ کور نو بی دس چڑھیا وہ بھی ہن گھوڑا لے کے آسے پسے پنڈاں چ چوال دے رہن والی بیبی جو ماتا بھاگ کور انہیں تو گھوڑا لیا تے سارے پنڈاں دے وچ نہ پھیر رہی ہے گھوڑا تے نالے ایداں دے ہوکے مار رہی ہے سنگھاں نو کٹھے کرن واسطے آجو جی نے نچن کھنڈے دی تار تے آجو جی نے ہوکے مارے وہ جڑے بداوے لکھ کے آئے سنگھ انہوں کی انکھ جا گئی کچھ سنگھ ہور کٹھے کر لے کٹھے ہو گئے کافی سنگھ ادھر پتا لگیا بھی ماتا معاف کر دینا بھی وزیردہ تا آ رہا نیڑے لگیا ہوا اٹھ دس ہزار فوج ہے اس ویلے ماتا بھاگ کور کی اگوائی دے وچ سنگھاں نے فیصلہ کر لیا جس ویلے فیصلہ کیتا بھی اپنے اوں گھر دے ادھر وزیردہ آ رہا نا فوجاں لے کے اگے جا کے مورچے لاؤنے پتا لگ گیا بھی گرو صاحب نے تو خدران کی ڈھاب سے مورچا لایا ایک جنگی پوائنٹ بھی اس علاقے دے وچ کیول یہی پانی کا سروت سی جس ویلے پتا لگیا بھی خدران کی ڈھاب سے مورچا لایا گرو جی نے بھی آپ ادو اگے ہٹوا مورے ہو کے بھی جہے پاس وزیدا آ رہا ہے بھی ادھر اگے ہو کے آپ مورچا لائیے پہلے آپ شہیدیاں پاواں گے مگروں فوجوں اگے ودھن دینا یہ فیصلہ ہو گیا جدوں ਲਓ ਜੀ ਮਾਤਾ ਭਾਗ ਕੌਰ ਦੀ ਅਗਵਾਈ ਦੇ ਵਿੱਚ ਆ ਕੇ ਸਿੰਘ ਤੇ ਖਰਾਣ ਦੀ ਢਾਬ ਤੋਂ ਅੱਗੇ ਆ ਮੋਰਚਾ ਲਾਇਆ। ਉਧਰੋਂ ਵਜੀਤ ਆ ਰਿਹਾ ਫੌਜਾਂ ਲੈ ਕੇ, ਜਿਸ ਵੇਲੇ ਆ ਰਿਹਾ ਹੈ ਇੱਧਰੋਂ ਸਿੰਘਾਂ ਨੇ ਝਾੜੀਆਂ ਚਾਰ ਸਪੇਰੇ ਮੋਰਚੇ ਬਣਾ ਲਏ, ਇੱਦਾਂ ਦੀ ਮੋਰਚੇ ਬੰਦਾ ਕੀਤੇ ਵੀ ਤੁਸੀਂ ਲੰਘਣਾ ਚਾਰ ਸਪੇਰੇ ਤੋਂ ਇੱਕ ਥਾਂ ਦੇ ਉੱਤੇ ਯਾਨੀ ਕਿ ਫੈਰ ਪਵੇ, ਮੋਰਚਾ ਬੰਦੀ ਢੰਗ ਨਾਲ ਕੀਤੀ ਹੈ। ਜਦੋਂ ਵਜੀਦਾ ਆਇਆ ਲੱਗਿਆ ਲੰਘਣ, ਬਸ ਫਿਰ ਇੱਧਰ ਝਾੜੀਆਂ ਦੇ ਵਿੱਚ ਸਿੰਘਾਂ ਨੇ ਮੋਰਚੇ ਲਾਏ ਅਤੇ ਪੈ ਗਏ ਟੁੱਟ ਕੇ ਅਤੇ ਫੌਜਾਂ ਰੋਕ ਲਈਆਂ ਅਤੇ ਜੰਗ ਹੋਣਾ ਸ਼ੁਰੂ ਹੋ ਗਿਆ। ਜਿਸ ਵੇਲੇ ਜੰਗ ਹੋਣਾ ਸ਼ੁਰੂ ਹੋਇਆ, ਹੁਣ ਉੱਧਰ ਵਜੀਦੇ ਦੇ ਨਾਲ ਮੁੱਲ ਦੀਆਂ ਫੌਜਾਂ ਜਿਨ੍ਹਾਂ ਨੇ ਜਾਨ ਲੁਕੋ ਕੇ ਲੜਨੀ ਹੈ, ਜੇ ਥੋੜ੍ਹਾ ਬਹੁਤਾ ਕੋਈ ਦਿਖਾਉਣੀ ਹੈ ਵੀ ਬਹਾਦਰੀ ਦਿਖਾਉਣੀ ਵੀ ਹੈ ਤਾਂ ਪੀਤੀਆਂ ਦੀ ਭੁੱਖ ਹੈ, ਉੱਧਰ ਤਾਂ ਇਹੀ ਹੈ ਨਾ ਬਸ ਵੀ ਰੈਂਕ ਵਧੂ, ਨਹੀਂ ਜਾਨ ਤਾਂ ਲੁਕਾਉਣੀ ਹੈ। ਇੱਧਰੋਂ ਕੁਰਬਾਨ ਹੋ ਹੋ ਕੇ ਜੰਗ ਕਰਨ ਵਾਲੇ ਸਿੰਘ, ਹੁਣ ਜੰਗ ਹੋਣਾ ਸ਼ੁਰੂ ਹੋ ਗਿਆ। ਹੁਣ ਜਿਸ ਵੇਲੇ ਢਾਲਾਂ ਖੜਕਦੀਆਂ, ਖੰਡੇ ਖੜਕਦੇ ਹੈ, ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਦੇ ਹੈ, ਤੇ ਭਾਈ ਮਹਾਂ ਸਿੰਘ ਵਰਗੇ ਯੋਧੇ ਕੁਰਬਾਨ ਹੋ ਹੋ ਕੇ ਜੰਗ ਕਰ ਰਹੇ ਹੈ, ਤੇ ਨਾਲੇ ਅੰਗਰੇਜ਼ਾਂ ਦੇ ਭਾਵ ਉੱਠਦੇ ਨੇ। ਅੱਜ ਲੱਗ ਜੇ ਗੁਰਾਂ ਦੇ ਲੇਖੇ ਪਾਪਣ ਜਿੰਦੜੀ, ਪਾਪਣ ਜਿੰਦੜੀ, ਲੱਗ ਜੇ ਗੁਰਾਂ ਦੇ ਲੇਖੇ ਪਾਪਣ ਜਿੰਦੜੀ, ਪਾਪਣ ਜਿੰਦੜੀ,
ਅੱਜ ਲੱਗ ਜੇ ਗੁਰਾਂ ਦੇ ਲੇਖੇ ਪਾਪਣ ਜਿੰਦੜੀ, ਪਾਪਣ ਜਿੰਦੜੀ,
ਅੱਜ ਲੱਗ ਜੇ ਗੁਰਾਂ ਦੇ ਲੇਖੇ ਪਾਪਣ ਜਿੰਦੜੀ, ਪਾਪਣ ਜਿੰਦੜੀ।
ਬਦਾਵੇ ਦਾ ਪਛਤਾਵਾ ਹੈ ਅੱਜ ਲੱਗ ਜੇ
ਦੇ ਲੇਖੇ ਪਾਪਣ ਜਿੰਦੜੀ, ਪਾਪਣ ਜਿੰਦੜੀ।
ਜਿਸ ਵੇਲੇ ਹੁਣ ਏਦਾਂ ਦਾ ਖਿਆਲ ਹੈ ਵੀ ਅੱਜ ਜ਼ਿੰਦਗੀ ਲੇਖੇ ਲੱਗ ਜੇ, ਕਿਉਂ ਬਦਾਵਾ ਲਿਖ ਕੇ ਆਇਆ ਪਛਤਾਵਾ ਹੈ। ਜਿਸ ਵੇਲੇ ਏਦਾਂ ਦਾ ਖਿਆਲ ਹੁਣ ਕੁਰਬਾਨ ਹੋ ਹੋ ਕੇ ਜੰਗ ਕਰ ਰਹੇ ਆ ਸਿੰਘ, ਤੇ ਐਸੇ ਖੰਡਾ ਖੜਕਾਇਆ, ਹੁਣ ਵਜੀਦੇ ਦੀਆਂ ਫੌਜਾਂ ਦੇ ਨੱਕ ਵਿੱਚ ਦਮ ਕਰਤਾ, ਤੋ ਨੱਕ ਵਿੱਚ ਦਮ ਕੀਤਾ ਹੋਇਆ। ਇਹਨਾਂ ਨੇ ਕਪੂਰੇ ਚੌਧਰੀ ਨੂੰ ਵੀ ਗ੍ਰਿਫਤਾਰ ਕੀਤਾ ਹੋਇਆ, ਕੋਟਕਪੂਰੇ ਤੋਂ ਫੜ ਲਿਆ ਸੀ ਵੀ ਚੱਲ ਰਾਹ ਦੱਸ ਸਾਨੂੰ। ਜਿਸ ਵੇਲੇ ਉਹਨੂੰ ਪੁੱਛਣਾ ਕੀਤਾ, ਕਹਿੰਦੇ ਵੀ ਜਦੋਂ ਨੱਕ 'ਚ ਉਧਰੋਂ ਸਿੰਘਾਂ ਨੇ ਦਮ ਕੀਤਾ, ਉਧਰੋਂ ਪਿਆਸ ਲੱਗੀ ਹੈ, ਜੰਗ ਇਹ ਗਰਮੀ 'ਚ ਹੋਇਆ ਪਰ ਬਣਾਇਆ ਜਾਂਦਾ ਜੋੜ ਮੇਲਾ ਮਾਘੀ 'ਚ, ਕਿਉਂਕਿ ਉਸ ਵੇਲੇ ਟਿੱਬਿਆਂ ਦੇ ਵਿੱਚ ਗਰਮੀ ਹੁੰਦੀ ਸੀ, ਪਾਣੀ ਦਾ ਕੋਈ ਬਹੁਤਾ ਨਹੀਂ ਹੁੰਦਾ, ਇਸ ਕਰਕੇ ਸਿਆਣੇ ਪੁਰਸ਼ਾਂ ਨੇ ਠੰਡ ਵਿੱਚ ਜੋੜ ਮੇਲਾ ਸ਼ੁਰੂ ਕੀਤਾ, ਲੇਕਿਨ ਇਹ ਜੰਗ ਗਰਮੀ 'ਚ ਹੋਇਆ। ਪਰ ਉਹ ਵਿਚਾਰ ਜਿਸ ਵੇਲੇ ਉੱਧਰੋਂ ਗਰਮੀ ਪਿਆਸ, ਉੱਧਰੋਂ ਸਿੰਘਾਂ ਨੇ ਨੱਕ 'ਚ ਦਮ ਕੀਤਾ ਹੋਇਆ, ਇਹਨਾਂ ਨੇ ਪੁੱਛਣਾ ਕੀਤਾ ਕਪੂਰੇ ਨੂੰ ਵੀ ਪਾਣੀ। ਕਪੂਰਾ ਚੌਧਰੀ ਕਹਿਣ ਲੱਗਿਆ, ਕਹਿੰਦਾ ਪਾਣੀ ਤਾਂ ਇੱਧਰ 30-30 ਖੂਹ ਤੱਕ ਨਹੀਂ, ਕਿਤੇ ਇੱਕੋ ਹੀ ਪਾਣੀ ਦਾ ਸਰੋਤ ਹੈ ਖਰਾਨ ਦੀ ਢਾਬ, ਉੱਥੇ ਗੁਰੂ ਕੀਆਂ ਫੌਜਾਂ ਦਾ ਕਬਜ਼ਾ ਹੈ, ਗੁਰੂ ਕੀਆਂ ਫੌਜਾਂ ਦਾ ਕਬਜ਼ਾ। ਜਿਸ ਵੇਲੇ ਇੰਨਾ ਬਚਨ ਦੱਸਿਆ, ਉੱਧਰ ਹੁਣ ਸਿੰਘਾਂ ਨੇ ਤਾਂ ਨੱਕ 'ਚ ਦਮ ਕੀਤਾ ਹੋਇਆ ਸੀ, ਉੱਧਰ ਗੁਰੂ ਸਾਹਿਬ ਵੀ ਜਾਨੀ ਕਿ ਉੱਚੀ ਟਿੱਬੀ ਤੋਂ, ਜਿੱਥੇ ਟਿੱਬੀ ਸਾਹਿਬ ਗੁਰਦੁਆਰਾ ਬਣਿਆ, ਉੱਚੇ ਸਥਾਨ ਤੋਂ ਤੀਰ ਛੱਡ ਛੱਡ ਕੇ ਕਿੰਨਿਆਂ ਨੂੰ ਵਿੰਨ ਰਹੇ ਹੈ, ਇੱਧਰੋਂ ਇਹ ਸਿੰਘ ਜਾਨੀ ਕਿ ਕੁਰਬਾਨ ਹੋ ਹੋ ਕੇ ਜੰਗ ਕਰ ਰਹੇ ਹੈ, ਸੋਧੇ ਲਾ ਰਹੇ ਦੁਸ਼ਟਾਂ ਨੂੰ। ਕਾਫੀ ਫੌਜਾਂ ਮਰਵਾ ਕੇ ਵਜੀਦਾ ਮੈਦਾਨ ਛੱਡ ਕੇ ਭੱਜ ਗਿਆ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਜਿਸ ਵੇਲੇ ਹੁਣ ਭੱਜ ਗਈਆਂ ਫੌਜਾਂ ਛੱਡ ਕੇ ਮੈਦਾਨ, ਇਹਨਾਂ ਵਜੀਦੇ ਦੀਆਂ ਭੱਜ ਗਈਆਂ ਫੌਜਾਂ, ਇੱਧਰੋਂ ਸਿੰਘ ਵੀ ਸ਼ਹੀਦ ਹੋ ਗਏ ਕਾਫੀ, ਜੋ ਸ਼ਹੀਦ ਹੋ ਗਏ ਸਿੰਘ। ਉਸ ਵੇਲੇ ਉਹ ਜਿਹੜੇ ਗੁਰੂ ਸਾਹਿਬ ਦੇ ਨਾਲ ਮੋਰਚੇ 'ਤੇ ਨੇ ਸਿੰਘ, ਉਹ ਪੁੱਛਣ ਗੁਰੂ ਸਾਹਿਬ ਨੂੰ, ਕਹਿੰਦੇ ਮਹਾਰਾਜ ਉਹ ਅੱਗੇ ਪਹਿਲੀ ਘੇਰ ਲਿਆ ਵਜੀਦਾ, ਤਾਂ ਮਹਾਰਾਜ ਅੱਗੇ ਸਿੰਘ ਕੌਣ ਆ ਗਏ, ਜਾਣੀ ਜਾਣ ਪਾਤਸ਼ਾਹ ਪਰ ਜਨਾਉਂਦੇ ਨਹੀਂ ਨਾ, ਹੋਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸਾ, ਦੇਣ ਆਮ ਬੰਦਿਆਂ ਵਾਂਗੂ ਹੀ ਗੱਲਾਂ ਕਰਦੇ ਸੀ ਆਮ ਵਾਂਗੂ ਹੀ। ਤਾਂ ਤੇ ਜਿਸ ਵੇਲੇ ਪੁੱਛਣਾ ਕੀਤਾ ਨਾ, ਕਹਿੰਦੇ ਸਿੰਘਾਂ ਨੇ ਪਾਤਸ਼ਾਹ ਉਹ ਅੱਗੇ ਜੰਗ ਹੋ ਕੇ ਹੋ ਗਿਆ, ਅੱਗੇ ਕੌਣ ਅੱਗੇ ਆ ਕੇ ਜੰਗ ਕੀਤਾ, ਕਹਿੰਦੇ ਕੋਈ ਨੀ ਭਾਈ ਚੱਲ ਕੇ ਦੇਖਦੇ ਹਾਂ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਦੇਖਦੇ ਹਾਂ ਭਾਈ, ਸਾਨੂੰ ਤਾਂ ਕੀ ਪਤਾ ਕੌਣ ਆ ਗਿਆ, ਪਹਿਲੇ ਘੇਰ ਲਿਆ ਕੇ। ਜਿਸ ਵੇਲੇ ਲਓ ਜੀ ਵਜੀਦਾ ਤਾਂ ਭੱਜ ਗਿਆ ਫੌਜਾਂ ਲੈ ਕੇ, ਗੁਰੂ ਸਾਹਿਬ ਉਤਰੇ ਹੁਣ ਟਿੱਬੀ ਤੋਂ, ਉਤਰੇ ਜਿੱਥੇ ਜੰਗ ਹੋਇਆ ਉੱਥੇ ਮੈਦਾਨ ਵਿੱਚ ਆ ਗਏ, ਸਿੰਘ ਸ਼ਹੀਦ ਹੋਏ ਪਏ ਹੈ। ਹੁਣ ਆਪਣੇ ਹਜ਼ੂਰੀਏ ਦੇ ਨਾਲ ਸ਼ਹੀਦ ਸਿੰਘਾਂ ਨੂੰ ਪਿਆਰ ਦਿੰਦੇ ਆ, ਮੂੰਹ ਪੂੰਝਦੇ ਆ, ਕਿਤੇ ਖਿਤਾਬ ਦਿੰਦੇ ਨੇ, ਆਹ ਮੇਰਾ 5,000, ਆਹ ਮੇਰਾ 10,000, ਆਹ ਮੇਰਾ 20,000, ਇੱਦਾਂ ਦੇ ਖਿਤਾਬ ਦਿੰਦੇ 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 ਕਸਰੀਰ ਕੋਲ ਆ ਗਏ। ਸਰੀਰ ਕੋਲ ਆ ਗਏ ਨਾ, ਜਦੋਂ ਆਏ ਤੇ ਜਿਸ ਵੇਲੇ ਮੂੰਹ ਪੂੰਝਿਆ ਪਿਆਰ ਦਿੱਤਾ, ਥੋੜ੍ਹੀ ਜਿਹੀ ਹਰਕਤ ਜਿਹੀ ਹੋਈ ਸਰੀਰ ਵਿੱਚ, ਜਦੋਂ ਹਰਕਤ ਜਿਹੀ ਹੋਈ ਨਾ, ਭਾਵ ਹਾਲੇ ਆਤਮਾ ਨੇ ਸਰੀਰ ਨੂੰ ਛੱਡਿਆ ਨਹੀਂ, ਕੋਈ ਅੰਤਮ ਤਾਂਘ ਹੈ ਅਟਕਿਆ ਹੋਇਆ। ਜਿਸ ਵੇਲੇ ਵੇਖਿਆ ਸਰੀਰ ਵਿੱਚ ਹਰਕਤ ਹੋਈ ਨਾ, ਜਦੋਂ ਹਰਕਤ ਹੋਈ ਸਰੀਰ 'ਚ, ਗੁਰੂ ਸਾਹਿਬ ਨੇ ਉਸੇ ਵੇਲੇ ਸਿੰਘਾਂ ਨੂੰ ਇੱਕ ਆਵਾਜ਼ ਦਿੱਤੀ, ਕੀ ਕਹਿੰਦੇ ਨੇ,
ਪਾਣੀ ਲਿਆਇਓ ਆਤਾ ਮਹਾਂ ਸਿੰਘ ਜਾਪਦੇ, ਭੱਜ ਕੇ ਆਇਓ ਆਤਾ ਮਹਾਂ ਸਿੰਘ ਜਾਪਦੇ,
ਪਾਣੀ ਲਿਆ
ਸਾਹਿਬ ਕਹਿੰਦੇ ਸਿੰਘੋ ਭੱਜ ਕੇ ਪਾਣੀ ਲੈ ਕੇ ਆਇਓ, ਇਹ ਤਾਂ ਮੈਨੂੰ ਜਥੇਦਾਰ ਮਹਾਂ ਸਿੰਘ ਵਰਗਾ ਲੱਗਦਾ। ਉਹ ਸਭ ਜਾਣਦੇ ਨੇ ਪਰ ਰਮਜ ਕਹਿੰਦੀ ਤਾਂ ਮਹਾਂ ਸਿੰਘ ਲੱਗਦਾ। ਜਿਸ ਵੇਲੇ ਸਿੰਘ ਭੱਜ ਕੇ ਪਾਣੀ ਲੈ ਕੇ ਆਏ, ਗੁਰੂ ਜੀ ਨੇ ਆਪਣੇ ਪਵਿੱਤਰ ਹੱਥਾਂ ਦੇ ਨਾਲ ਮੁੱਖ ਦੇ ਵਿੱਚ ਪਾਣੀ ਪਾਇਆ ਮਹਾਂ ਸਿੰਘ ਦੇ। ਜਿਸ ਵੇਲੇ ਮੁੱਖ 'ਚ ਥੋੜ੍ਹਾ ਜਿਹਾ ਪਾਣੀ ਚੋਇਆ, ਉਸ ਵੇਲੇ ਥੋੜ੍ਹੀਆਂ ਜਿਹੀਆਂ ਪੁਤਲੀਆਂ ਜਿਹਾ ਹੱਲਣ ਲੱਗ ਗਈਆਂ ਹੈ ਜੀ, ਪੁਤਲੀਆਂ ਜਿਹਾ ਹੱਲਣ ਲੱਗ ਗਈਆਂ ਥੋੜ੍ਹੀਆਂ ਥੋੜ੍ਹੀਆਂ। ਜਿਸ ਵੇਲੇ ਹੋਰ ਥੋੜ੍ਹਾ ਜਿਹਾ ਪਾਣੀ ਪਾਇਆ, ਥੋੜ੍ਹਾ ਹੋਸ਼ ਜਿਹੀ 'ਚ ਆ ਗਿਆ, ਫੱਟ ਬਹੁਤ ਡੂੰਘੇ ਲੱਗੇ ਹੋਏ ਹੈ, ਖੂਨ ਦੇ ਫੁਹਾਰੇ ਚੱਲ ਰਹੇ ਹੈ, ਥੋੜ੍ਹੀ ਜਿਹੀ ਹੋਸ਼ ਆਈ ਨਾ ਜਦੋਂ, ਉਸ ਵੇਲੇ ਗੁਰੂ ਸਾਹਿਬ ਕਹਿ ਰਹੇ ਨੇ, ਮਹਾਂ ਸਿੰਘ ਮਹਾਂ ਸਿੰਘ, ਥੋੜ੍ਹਾ ਬੁੱਧ ਜੀ ਫਰਕ ਦਾ, ਹਾਲੇ ਬੋਲਿਆ ਨਹੀਂ ਜਾਂਦਾ, ਹਾਲੇ ਬੋਲਣ ਦੀ ਤਾਕਤ ਨਹੀਂ ਪੂਰੀ ਆਈ, ਪਰ ਹੋਸ਼ ਆ ਰਹੀ ਹੈ, ਸੁਣਦੀ ਆਵਾਜ਼ ਪਰ ਬੋਲ ਨਹੀਂ ਸਕਦਾ, ਬੁੱਧ ਜੀ ਫਰਕਾ ਕੇ ਜੀ ਹਟ ਗਿਆ, ਬੋਲਣਾ ਚਾਹੁੰਦਾ ਪਰ ਬੋਲਿਆ ਨਹੀਂ ਜਾਂਦਾ। ਗੁਰੂ ਸਾਹਿਬ ਫਿਰ ਕਹਿੰਦੇ, ਮਹਾਂ ਸਿੰਘ ਨਹੀਂ ਬੋਲਿਆ ਨਹੀਂ ਗਿਆ। ਹੁਣ ਮਹਾਂ ਸਿੰਘ ਤਾਂ ਬੋਲਿਆ ਨਹੀਂ, ਗੁਰੂ ਸਾਹਿਬ ਆਪ ਹੀ ਕਹੀ ਜਾਂਦੇ ਨੇ ਕਿ
ਜੇ ਤੂੰ ਕਹੇ ਤਾਂ ਬਣਾ ਦਿਆਂ ਤੈਨੂੰ ਰਾਜਾ, ਚਿੱਤ ਕਰੇ ਮੰਗ ਲੈ ਮੁਕਤੀ, ਜੇ ਤੂੰ ਕਹੇ ਤਾਂ ਬਣਾ ਦਿਆਂ ਦੁਨੀਆ, ਚਿੱਤ ਕਰੇ ਮੰਗ ਲੈ ਮੁਕਤੀ,
ਸੇ ਤਾਂ ਬੋਲਿਆ ਨਹੀਂ। ਗੁਰੂ ਸਾਹਿਬ ਸਮਝ ਰਹੇ ਵੀ ਸੁਣਦਾ ਤਾਂ ਹੈ, ਕਹਿੰਦੇ ਮਹਾਂ ਸਿੰਘ ਬੋਲਿਆ ਨਹੀਂ, ਜੇ ਤੂੰ ਕਹੇ ਤਾਂ ਤੈਨੂੰ ਦੁਨੀਆਂ ਦਾ ਰਾਜਾ ਬਣਾ ਦਿਆਂ, ਤੇ ਜੀ ਕਰਦਾ ਮੁਕਤੀ ਮੰਗ ਲਾ, ਕੁਝ ਬੋਲ ਤਾਂ, ਹਲੇ ਬੋਲਿਆ ਤਾਂ ਗਿਆ ਨਹੀਂ, ਪਰ ਮਹਾਂ ਸਿੰਘ ਸਿਰ ਹਿਲਾਤਾ, ਭਾਵ ਅੰਦਰ ਕਹਿ ਰਿਹਾ ਹਲੇ ਬੋਲਿਆ ਤਾਂ ਨਹੀਂ ਗਿਆ, ਅੰਦਰਲਾ ਕੀ ਕਹਿ ਰਿਹਾ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ। ਨਾ ਦੁਨਿਆਵੀ ਰਾਜ ਦੀ ਲੋੜ ਹੈ, ਨਾ ਮਰਨ ਤੋਂ ਬਾਅਦ ਵਾਲੀ ਮੁਕਤੀ ਦੀ ਲੋੜ ਹੈ, ਤੇਰੇ ਚਰਨਾਂ ਨਾਲ ਪ੍ਰੀਤ ਬਣੀ ਰਹੇ। ਭਾਵ ਜਿਹੜਾ ਜਿਉਂਦਾ ਚਰਨਾਂ ਨਾਲ ਜੁੜ ਗਿਆ ਜਿਉਂਦੇ ਹੀ ਮੁਕਤ ਹੋ ਗਿਆ, ਮਰਨ ਤੋਂ ਬਾਅਦ ਵਾਲੀ ਮੁਕਤੀ ਤੋਂ ਕੀ ਕਰਾਉਣਾ। ਬੋਲੋ ਸਤਨਾਮ
ਸ੍ਰੀ ਵਾਹ।
ਮੁਕਤ ਬੱਪੜੀ ਪੀ ਗਿਆਨੀ ਤੇ ਆ ਗਿਆ, ਬੜੀ ਉੱਚੀ ਅਵਸਥਾ ਰਹੋ ਵਿਚਾਰ। ਜਿਸ ਵੇਲੇ ਸਿਰ ਮਾਰਤਾ, ਸਿਰ ਮਾਰ ਦਿੱਤਾ, ਸਮਝ ਗਿਆ ਕਿ ਨਾ ਕਰਦਾ ਨਾ ਕਰਦਾ। ਜਿਸ ਵੇਲੇ ਥੋੜਾ ਹੋਰ ਪਾਣੀ ਚੋਇਆ, ਉਧਰੋਂ ਪਿਆਰ ਦੇ ਰਹੇ ਹੈ, ਗੱਲ ਮਕਾਓ, ਹੋਸ਼ ਆ ਗਈ, ਹੁਣ ਅੱਖਾਂ ਖੁੱਲ੍ਹ ਗਈਆਂ, ਅੱਖਾਂ ਖੁੱਲ੍ਹ ਗਈਆਂ ਜਿਸ ਵੇਲੇ। ਅਤੇ ਗੁਰੂ ਸਾਹਿਬ ਕਹਿੰਦੇ ਮਹਾਂਸੇ ਬੋਲ, ਧੀਮੀ ਜੀ ਆਵਾਜ਼ ਨਾਲ ਬੋਲਿਆ, ਹੁਣ ਬੋਲਣ ਲੱਗ ਪਿਆ ਥੋੜ੍ਹਾ। ਕਹਿਣ ਲੱਗਿਆ ਪਾਤਸ਼ਾਹ, ਨਾ ਆ ਰਾਜ ਮੁਕਤੀ ਦੀ ਤਾਂ ਲੋੜ ਨਹੀਂ, ਖੁਸ਼ ਹੋਏ ਹੋ ਤਾਂ ਕਿਰਪਾ ਕਰੋ ਸਾਡਾ ਲਿਖਿਆ ਬਦਾਵਾ ਪਾੜ ਦਿਓ। ਲੋ ਸਤਨਾਮ
ਸ੍ਰੀ ਵਾਹਿਗੁਰੂ।
ਟੁੱਟੀ ਪ੍ਰੀਤ ਗੰਢ ਲਓ, ਟੁੱਟੀ ਪ੍ਰੀਤ ਗੰਢ ਲਓ, ਮਹਾਰਾਜ ਬਦਾਵਾ ਪਾੜੋ। ਜਦੋਂ ਇੰਨਾ ਕਿਹਾ ਨਾ ਬਦਾਵਾ ਪਾੜ ਦਿਓ, ਗੁਰੂ ਸਾਹਿਬ ਕਹਿੰਦੇ ਮਹਾਂ ਸਿੰਘਾ, ਜਦੋਂ ਨਾ ਮੈਂ ਆਨੰਦਪੁਰ ਸਾਹਿਬ ਛੱਡਿਆ, ਸਾਰੀਆਂ ਕੀਮਤੀ ਵਸਤੂਆਂ ਅਗਨ ਭੇਟ ਕਰਾਤੀਆਂ, ਕੁਝ ਲੋੜੀਂਦਾ ਸਮਾਨ ਚੁੱਕਿਆ ਮਹਾਂ ਸਿੰਘਾ, ਲੋੜੀਂਦਾ ਉਹ ਵੀ ਸਰਸਾ ਦੀ ਭੇਟ ਹੋ ਗਿਆ, ਸਰਸਾ ਦੀ ਭੇਟ ਹੋ ਗਿਆ। ਕਲਗੀ ਬਾਣਾ ਨਾ ਮੈਂ ਚਮਕੌਰ ਦੀ ਗੜੀ ਦੇ ਵਿੱਚ ਸੰਗਤ ਸਿੰਘ ਨੂੰ ਦਿਆ, ਪਰ ਮੈਂ ਸਾਂਭੀ ਫਿਰਦਾ ਨਾ ਤੁਹਾਡਾ ਦੋ ਗਿੱਠਾਂ ਦਾ ਕਾਗਜ਼ ਸਾਂਭੀ ਫਿਰਦਾ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਮੈਂ ਸਾਂਭੀ ਫਿਰਦਾ ਹੋਰ ਸਾਰਾ, ਕਿਉਂ? ਕਿਉਂਕਿ ਤੁਸੀਂ ਭਾਵੇਂ ਬਦਾਵਾ ਲਿਖ ਆਏ, ਪਰ ਮਹਾਂ ਸਿੰਘ ਮੈਂ ਪਤਾ ਕਾਹਤੇ ਫਿਰਦਾ ਸਾਂਭੀ, ਮੈਨੂੰ ਪਤਾ ਸੀ ਵੀ ਮੈਂ ਇਹ ਪਾੜਨਾ, ਤੁਸੀਂ ਪੜਵਾਉਣਾ, ਤੁਸੀਂ ਭਾਵੇਂ ਲਿਖ ਕੇ ਆਉਂਦੇ, ਪਰ ਮਹਾਂ ਸਿੰਘ ਸੱਚ ਜਾਣ, ਮੈਂ ਤੁਹਾਨੂੰ ਦਿਲ ਤੋਂ ਨਹੀਂ ਭੁਲਾਇਆ।
ਸਿੱਖ ਭੁੱਲ ਜੇ ਗੁਰਾਂ ਨੂੰ ਲੱਖ ਵਾਰੀ, ਗੁਰੂ ਨੇ ਭੁਲਾਉਂਦਾ ਸਿੱਖ ਨੂੰ, ਸਿੱਖ ਭੁੱਲ ਜੇ ਗੁਰਾਂ ਨੂੰ ਲੱਖ ਵਾਰੀ, ਗੁਰੂ ਨਾ ਭੁਲਾਵੇ ਸਿੱਖ ਨੂੰ,
ਸਿੱਖ ਭੁੱਲ ਜੇ ਗੁਰਾਂ ਨੂੰ ਲੱਖ ਵਾਰੀ, ਗੁਰੂ ਨਾ ਭੁਲਾਵੇ।
ਗੁਰੂ ਸਾਹਿਬ ਕਹਿੰਦੇ ਮਹਾਂ ਸਿੰਘਾ, ਮੈਂ ਤੁਹਾਨੂੰ ਨਾ ਚਿੱਤ ਤੋਂ ਨਹੀਂ ਭੁਲਾਇਆ, ਤਾਂ ਹੀ ਤਾਂ ਮੈਂ ਤੁਹਾਡਾ ਬਦਾਵਾ ਸਾਂਭੀ ਬੈਠਾ। ਗੁਰੂ ਸਾਹਿਬ ਨੇ ਕੱਢ ਲਿਆ ਉਹ ਕਾਗਜ਼, ਸਾਂਭੀ ਫਿਰਦੇ ਨੇ, ਜਿਸ ਵੇਲੇ ਕੱਢ ਲਿਆ ਨਾ ਕਾਗਜ਼, ਗੁਰੂ ਸਾਹਿਬ ਕਹਿੰਦੇ ਆ ਦੇਖੀਏ ਮਹਾਂ ਸਿੰਘਾ, ਉਹੀ ਕਾਗਜ਼ ਹੈ ਨਾ ਤੁਹਾਡਾ ਲਿਖਿਆ ਹੋਇਆ, ਆ ਦੇਖੀ ਭਲਾ ਤੇਰੇ ਦਸਖਤ ਹੈ ਨਾ ਨਾਲ। ਇੰਨਾ ਕਿਹਾ ਮਹਾਂ ਸਿੰਘ ਨੇ ਨੇਤਰ ਬੰਦ ਕਰ ਲਏ। ਗੁਰੂ ਸਾਹਿਬ ਕਹਿੰਦੇ ਮਹਾਂ ਸਿੰਘ ਉਹ ਕਹਿੰਦਾ ਪਾਤਸ਼ਾਹ, ਇਹ ਹੁਣ ਕੀ ਵਿਖਾਉਣਾ ਬਦਾਵਾ? ਮਹਾਰਾਜ ਇਹਦੇ ਬਦਾਵੇ ਵਾਲਾ ਕਾਗਜ਼ ਨਾ ਮੈਂ ਵੇਖਣਾ ਨਹੀਂ ਚਾਹੁੰਦਾ, ਇਹ ਨਹੀਂ ਵੇਖਣਾ, ਇਹ ਤੁਸੀਂ ਪਾੜਨਾ, ਦੇਖ ਤਾਂ ਲੈ ਉਹੀ ਹੈ ਕਾਗਜ਼, ਆ ਦੇਖ ਲਾ, ਬਦਾ ਸਾਹਮਣੇ ਹੋਇਆ ਨਾ ਮੈਂ, ਆ ਦੇਖ ਲਾ ਮਹਾਂ ਸਿੰਘ ਤੁਸੀਂ ਲਿਖਿਆ ਆਹ। ਮਹਾਂ ਸਿੰਘ ਹੱਥ ਜੋੜ ਕੇ ਨਿਮਰਤਾ ਨਾਲ ਕਹਿੰਦਾ, ਮਹਾਰਾਜ ਇਹ ਦਰਅਸਲ ਅਸੀਂ ਨਹੀਂ ਲਿਖਿਆ। ਕਹਿੰਦੇ ਹੋਰ ਹੱਥ ਜੋੜ ਜੋੜ ਕਹੇ ਕੀ,
ਅਸੀਂ ਲਿਖਿਆ ਨੀ ਬਦਾਵਾ ਸੱਚੇ ਪਾਤਸ਼ਾਹ, ਲਖਾ ਤਾਂ ਮੌਤ ਤੋਂ ਬੁਰੀ ਭੁੱਖ ਨੇ, ਲਿਖਿਆ ਨੀ ਬਦਾਵਾ ਸੱਚੇ ਪਾਤਸ਼ਾਹ, ਲਖਾਇਆ ਮੌਤ ਤੋਂ ਬੁਰੀ ਭੁੱਖ ਨੇ,
ਲਿਖਿਆ ਨੀ ਬਦਾਵਾ ਸੱਚੇ ਪਾਤਸ਼ਾਹ, ਲਿਖਾਇਆ ਮੌਤ ਤੋਂ ਬੁਰੀ ਭੁੱਖ ਨੇ।
ਨਿਕਲਦੇ ਅਸੀਂ ਭੁੱਖ ਨਾਲ
ਖਾਤਾ ਮੌਤੋਂ ਬੁਰੀ ਭੁੱਖ ਨੇ
ਪਾਤਸ਼ਾਹ ਮੌਤੋਂ ਬੁਰੀ ਭੁੱਖ ਨੇ ਲਿਖਾਤਾ ਉਦੋਂ ਭੁੱਖ ਨੇ ਲਿਖਾਤਾ ਉਦੋਂ ਗੱਲ ਯਥਾਰਥ ਸੀ ਅੰਦਰ ਹਿਰਦੇ ਦਾ ਸ਼ੁੱਧ ਭਾਵ ਸੀ ਕਹਿੰਦੇ ਹਾਂ ਗੱਲ ਤਾਂ ਇਵੇਂ ਹੀ ਹੈ ਇਵੇਂ ਫਿਰ ਮਹਾਂਸਿਆਂ ਬੋਲ ਫਿਰ ਤੈਨੂੰ ਬਾਦਸ਼ਾਹ ਨਾ ਬਣਾ ਦਿਆਂ ਨਾ ਮਹਾਰਾਜ ਕਹੇ ਤਾਂ ਇਸ ਸਰੀਰ ਦੀ ਉਮਰ ਵਧਾ ਦਿਆਂ ਨਾ ਮਹਾਰਾਜ ਹੋਰ ਫਿਰ ਬਸ ਵਾਰ ਵਾਰ ਮਹਾਂਸਿੰਘ ਹੀ ਕਹੀ ਜਾਂਦਾ
ਸਤਿਗੁਰ ਜੀ ਜੇ ਖੁਸ਼ ਹੋਇਓ ਸਾਡੇ ਤੇ ਸਤਿਗੁਰ ਜੇ ਖੁਸ਼ ਹੋਇਓ ਸਾਡੇ ਤੇ ਸਤਿਗੁਰ ਜੀ
ਕਹਿੰਦਾ ਮਹਾਰਾਜ ਹੋਰ ਕੁਛ ਨਹੀਂ ਚਾਹੀਦਾ ਬਸ ਤੁਸੀਂ ਖੁਸ਼ ਹੋਇਆ ਤੇ ਸਾਡਾ ਵਧਾਵਾ ਪਾੜ ਦਿਓ ਸਾਡੀ ਟੁੱਟੀ ਪ੍ਰੀਤ ਗੰਢ ਲਓ ਮਹਾਰਾਜ ਬਸ ਇਹੀ ਮੰਗ ਜਿਸ ਵੇਲੇ ਇਹਨਾਂ ਕਿਹਾ ਗੁਰੂ ਸਾਹਿਬ ਕਹਿੰਦੇ ਮਹਾਂਸਿਆਂ ਪਾੜ ਦਈਏ ਹਾਂ ਮਹਾਰਾਜ ਕਿਰਪਾ ਕਰਕੇ ਨਾ ਇਹਨਾਂ ਨਿੱਕਾ ਨਿੱਕਾ ਕਰਕੇ ਪਾੜਿਓ ਵੀ ਮੁੜ ਕੇ ਪਤੀ ਨਾ ਲੱਗੇ ਵੀ ਤੇ ਕੀ ਲਿਖਿਆ ਸੀ ਬੋਲੋ ਸਤਨਾਮ ਨਿੱਕਾ ਨਿੱਕਾ ਕਰਕੇ ਪਾੜ ਦਿਓ ਪਤੀ ਨੇ ਲੱਗੇ ਲਿਖਿਆ ਕੀ ਸੀ ਇਹ ਇੰਨਾ ਬਰੀਕ ਬਰੀਕ ਪਾੜੋ ਮਹਾਰਾਜ ਕਿਰਪਾ ਕਰੋ ਗੁਰੂ ਸਾਹਿਬ ਨਾਲੇ ਵਧਾਵਾ ਪਾੜਨ ਤੇ ਨਾਲੇ ਕਹਿਣ ਕਿ
ਮਹਾਂ ਸਿੰਘਾ ਲਿਖਾ ਸਾਰਾ ਸਮਝਿਆ ਗਿਆ ਮਹਾਂ ਸਿੰਘਾ ਲਿਖਾ ਸਾਰਾ ਸਮਝਿਆ ਗਿਆ ਸਮਝਿਆ ਗਿਆ ਮਹਾਂ ਸਿੰਘਾ ਲਿਖਾ
ਸਾਹਿਬ ਜੀ ਬਦਾਵਾ ਪਾੜ ਕੇ ਕਹਿੰਦੇ ਲੈ ਮਹਾਂ ਸਿੰਘਾ